ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡਾਉਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨਾ ਸਾਕਉ ਤੂੰ ਠਾਕੁਰ ਊਚ ਭਗਵਾਨਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਕੱਢ ਲਿਓ ਸ਼ਬਦ ਸੁਭਾਏ ਜੀਓ ਮੋਹ ਚੀਕੜ ਫਾਥੇ ਨਿਗ੍ਰਤ ਹਮ ਜਾਤੇ ਹਰ ਬਾਂ ਪ੍ਰਭੂ ਪਕਰਾਏ ਜੀਓ ਹਰ ਬੇਅੰਤ ਹਉ ਮਿਤ ਕਰ ਵਰਨਾ ਕਿਆ ਜਾਨਾ ਹੋਏ ਕੈ ਸੋਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪ੍ਰਕਾਸ਼ ਨਿਤਨੇਮ ਬਾਣੀਆਂ ਦੇ ਪਾਠ ਵਾਹਿਗੁਰੂ ਗੁਰਮੰਤਰ ਦੇ ਜਾਪ ਸਿਮਰਨ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਰਾਗੀ ਸਿੰਘਾਂ ਗੁਰਮੁਖਾਂ ਦੇ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਵੱਲੋਂ ਸਾਡੇ ਤਾਈਂ ਜੋ ਪਾਵਨ ਫੁਰਮਾਨ ਪਾਵਨ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਹੋਈ ਹੈ ਹਜ਼ੂਰ ਦੇ ਇਹਨਾਂ ਪਾਕ ਮੁਕੱਦਸ ਪਰਮ ਪਵਿੱਤਰ ਮਹਾਂਵਾਕ ਬਚਨਾਂ ਨੂੰ ਮਿੱਥੇ ਹੋਏ ਸਮੇਂ ਦੌਰਾਨ ਵਿਚਾਰੀਏ ਸੁਣੀਏ ਤਾਂ ਕਿ ਹਜ਼ੂਰ ਦਾ ਇਹ ਪਾਵਨ ਉਪਦੇਸ਼ ਸਾਡੇ ਧੁਰ ਹਿਰਦੇ ਅੰਦਰ ਨਿਵਾਸ ਕਰੇ। ਸੋਰਠ ਰਾਗਣੀ ਹੈ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣਗੁਨੀ ਉੱਚੈ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ। ਇਹ ਮੇਘ ਰਾਗ ਦੀ ਇੱਕ ਰਾਗਣੀ ਸੋਰਠ ਇਸ ਦੇ ਅੰਦਰ ਸਿੱਖ ਧਰਮ ਦੇ ਬਾਨੀ ਆਦਿ ਸਤਿਗੁਰੂ ਪ੍ਰਥਮ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ ਇਹ ਸ਼ਬਦ ਹੈ। ਇਸ ਸ਼ਬਦ ਨੂੰ ਇਸ ਰਾਗਣੀ ਦੇ ਪਹਿਲੇ ਘਰ ਸੁਰ ਤਾਲ ਅੰਦਰ ਗਾਇਨ ਕਰਨ ਦੀ ਆਗਿਆ ਕੀਤੀ ਹੈ। ਇਸ ਸ਼ਬਦ ਦੀ ਉਥਾਨਕਾ ਜਨਮ ਸਾਖੀ ਵਿੱਚ ਅਤੇ ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਲਿਖੀ ਹੋਈ ਹੈ। ਇਸ ਪ੍ਰਕਾਰ ਸੰਪਰਦਾਇ ਗਿਆਨੀ ਇਸ ਨੂੰ ਮੰਨਦੇ ਨੇ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਚਾਚਾ ਲਾਲ ਚੰਦ ਜੀ ਆਦਿਕ ਸੰਬੰਧੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹਾ ਕਿ ਹੇ ਨਾਨਕ, ਜੇ ਤੂੰ ਪੜ੍ਹਾਈ ਨਹੀਂ ਕਰਨੀ, ਹੋਰ ਕਿਸੇ ਪਾਸੇ ਤੇਰਾ ਚਿੱਤ ਨਹੀਂ, ਤਾਂ ਖੇਤੀਬਾੜੀ ਕਰ ਲਓ, ਔਰ ਜਾਂ ਫਿਰ ਦੁਕਾਨ, ਫਿਰ ਵਪਾਰ, ਅਤੇ ਫਿਰ ਚੌਥਾ ਕਰਮ ਹੈ ਚਾਕਰੀ। ਇਹ ਕਮਾਈ ਦੇ ਸਾਧਨ ਆਮ ਤੌਰ 'ਤੇ ਮੋਟੇ ਤੌਰ 'ਤੇ ਚਾਰ ਹੀ ਮੰਨੇ ਗਏ ਨੇ, ਖੇਤੀਬਾੜੀ, ਦੁਕਾਨਦਾਰੀ, ਔਰ ਇਸੇ ਤਰ੍ਹਾਂ ਵਪਾਰ, ਸੌਦਾਗਰੀ ਜਿਸ ਨੂੰ ਕਿਹਾ ਜਾਂਦਾ, ਅਤੇ ਚੌਥਾ ਹੈ ਚਾਕਰੀ ਕਰਨੀ, ਨੌਕਰੀ ਕਰਨੀ। ਸਤਿਗੁਰੂ ਨਾਨਕ ਦੇਵ ਜੀ ਨੇ ਇਹ ਕਿਰਤ ਦੇ ਜੋ ਸਾਧਨ ਹਨ ਇਹਨਾਂ ਦਾ ਖੰਡਨ ਨਹੀਂ ਕੀਤਾ ਵੀ ਇਹ ਕਰੋ ਨਾ। ਨਹੀਂ, ਸਰੀਰਕ ਤੌਰ 'ਤੇ ਇਹ ਸੰਸਾਰ ਦੇ ਵਿੱਚ ਇਹ ਧੰਦੇ ਕਰਨੇ ਲਾਜ਼ਮੀ ਹਨ। ਜੇ ਸਰੀਰਾਂ ਦਾ ਸੁਭਾਅ ਹੈ ਖਾਣਾ ਪੀਣਾ, ਵਸਤਰ ਪਹਿਨਣੇ, ਤਾਂ ਫਿਰ ਇਹਨਾਂ ਚੀਜ਼ਾਂ ਦੀ ਉਪਲਬਧੀ ਵਾਸਤੇ, ਪ੍ਰਾਪਤੀ ਵਾਸਤੇ ਸਰੀਰਕ ਤੌਰ 'ਤੇ ਮਿਹਨਤ ਮੁਸ਼ੱਕਤ ਕਰਨੀ ਕੋਈ ਬੁਰਾ ਕਰਮ ਨਹੀਂ। ਕਿਉਂਕਿ ਹਜ਼ੂਰ ਨੇ ਕਿਹਾ ਹੈ ਕਿ ਕਿਰਤ ਕਰਕੇ ਛਕੋ, ਮੰਗਤੇ ਨਹੀਂ ਬਣਾਇਆ, ਮਖੱਟੂ ਹੋਏ ਕਹਿ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਏ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣ ਹੱਸੇ, ਹੱਕ ਹਲਾਲ ਬਖੋਰੋ ਖਾਣਾ, ਐਸਾ ਉਪਦੇਸ਼ ਵੀ ਦਿੱਤਾ ਹੈ। ਅਤੇ ਨਾਲ ਸਤਿਗੁਰੂ ਜੀ ਨੇ ਜਿਹੜਾ ਮੇਨ ਮੁੱਖ ਪ੍ਰਯੋਜਨ ਹੈ ਸਾਡੀ ਦੇਹੀ ਦਾ, ਉਹ ਹੈ ਹਜ਼ੂਰ ਨੇ ਕਿਹਾ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਮੈਨੇ ਵਾਰੀ, ਹੋਰਨਾ ਜਨਮਾਂ ਵਿੱਚ ਵਾਰੀ ਨਹੀਂ ਪਰਮਾਤਮਾ ਦੇ ਮਿਲਾਪ ਦੀ, ਇਹ ਮਨੁੱਖਾ ਦੇਹ ਹੀ ਇੱਕ ਵਾਰੀ ਹੈ, ਅਵਸਰ ਚੁੱਕਾ ਹੱਥ ਨਾ ਆਵੇ। ਭਾਈ ਗੁਰਦਾਸ, ਜਦੋਂ ਅਵਸਰ ਮੌਕਾ ਚੁੱਕ ਜਾਏ, ਖੁੰਝ ਜਾਈਏ ਮੌਕੇ ਤੋਂ, ਫਿਰ ਉਹ ਸਮਾਂ ਹੱਥ ਨਹੀਂ ਆਉਂਦਾ। ਇਹ ਮਨੁੱਖਾ ਦੇਹ ਹੁਣ ਮਿਲੀ ਜਾਂਦਾ। ਸ਼੍ਰੀਮਾਨ ਭਗਤ ਕਬੀਰ ਜੀ ਨੇ ਵੀ ਸਾਨੂੰ ਪ੍ਰੇਰਨਾ ਦਿੰਦਿਆਂ ਇਹ ਬਚਨ ਕੀਤੇ ਨੇ ਕਿ ਹੇ ਜੀਵ, ਜੇ ਤੂੰ ਹੁਣ ਮਨੁੱਖਾ ਦੇਹ ਦੇ ਅੰਦਰ ਪਰਮਾਤਮਾ ਦਾ ਸਿਮਰਨ ਨਾ ਕੀਤਾ, ਆਪਣੇ ਚਿੱਤ ਨੂੰ ਵਾਹਿਗੁਰੂ ਨਾਲ ਨਾ ਜੋੜਿਆ, ਤਾਂ ਫਿਰ ਚਾਰ ਪਾਪ ਦੁਇ ਸਿੰਘ ਗੁੰਗ ਮੁਖ, ਤੇਰੇ ਚਾਰ ਪੈਰ ਹੋਣਗੇ, ਤੇਰੇ ਸਿਰ 'ਤੇ ਦੋ ਸਿੰਘ ਹੋਣਗੇ, ਮੁਖ ਤੋਂ ਗੂੰਗਾ ਹੋਵੇਗਾ, ਤਬ ਕੈਸੇ ਗੁਣ ਗਈ ਹੈ, ਤਦੋਂ ਪਰਮਾਤਮਾ ਦੇ ਗੁਣ ਕਿਸ ਤਰ੍ਹਾਂ ਗਾਏ। ਚਾਰ ਪਾਪ ਦੁਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ। ਉੱਠਦਿਆਂ ਬਹਿੰਦਿਆਂ ਠੇਡੇ ਵੱਜਣਗੇ, ਸੋਟੇ ਵੱਜਣਗੇ, ਤਬ ਕੱਤ ਮੂੰਡ ਲੁਕਈ ਹੈ, ਉਦੋਂ ਆਪਣਾ ਸਿਰ ਕਿੱਥੇ ਲੁਕਾਏਗਾ। ਹਰ ਦਿਨ ਬੈਲ ਬਿਰਾਨੇ ਹੋਈ ਹੈ, ਬਿਰਾਨੇ ਮੈਨੇ ਬਗਾਨਾ, ਪਰ ਵਸ ਹੋਰਨਾਂ ਦੇ ਵਸ ਪਿਆ ਹੋਇਆ ਬਲਦ ਦੀ ਜੂਨ ਵਿੱਚ ਹੋਏਗਾ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਨ, ਪਸ਼ੂਆਂ ਬਲਦਾਂ ਦਾ ਨੱਕ ਪਾੜਿਆ ਹੁੰਦਾ, ਨੱਥ ਪਾਈ ਹੁੰਦੀ, ਟੂਟੇ ਕਾਧਨ, ਕੰਧਿਆਂ ਵਾਲਾ ਮੋਢਿਆਂ ਵਾਲਾ ਥਾਂ ਟੁੱਟਾ ਫੁੱਟਾ ਹੁੰਦਾ ਜੂੜਾ ਕਰਕੇ, ਔਰ ਕੋਦੋ ਕੋ ਭੁੱਸ ਖਈ ਹੈ। ਹੁਣ ਤਾਂ 36 ਪ੍ਰਕਾਰ ਦੇ ਪਦਾਰਥ ਖਾ ਪੀ ਕੇ ਵੀ ਜਿੱਧਰੋਂ ਗੁਰੂ ਪੀਰਾਂ ਨੇ ਵਰਜਿਆ ਵੀ ਨਹੀਂ ਖਾਣੀ ਸ਼ਰਾਬ ਮਾਸ, ਮੱਛੀ ਨਹੀਂ ਖਾਣੀ, ਇਹ ਜਪ ਤਪ ਨਾਸ ਕਰਦੇ ਹਨ ਇਹ ਚੀਜ਼ਾਂ, ਤਾਂ ਉਹ ਖਾਣ ਨੂੰ ਵੀ ਤੇਰਾ ਦਿਲ ਕਰਦਾ ਅਤੇ ਖਾਣਾ, ਫਿਰ ਤੈਨੂੰ ਅਨਾਜ ਤਾਂ ਕੀ ਤੂੜੀ ਖਾਣ ਨੂੰ ਮਿਲੇਗੀ। 36 ਪ੍ਰਕਾਰ ਦੇ ਪਦਾਰਥ ਨਹੀਂ, ਅਨਾਜ ਕੋਧਰੇ ਬਾਜਰੇ ਦੀ ਭੁੱਸ, ਕੋਦੋਂ ਕੋ ਭੁੱਸ ਖਈ ਹੈ, ਸਾਰੋ ਦਿਨ ਡੋਲਤ ਬਨ ਮਈਆ, ਜੋ ਨਾ ਪੇਟ ਅਗਈ ਹੈ, ਭਰਮਤ ਫਿਰਤ ਤੇਲ ਕੇ ਕਪ ਜਿਉਂ ਗਤ ਬਿਨ ਰਹਿਣ ਬਿਹਈ ਹੈ। ਔਰ ਇਸ ਪ੍ਰਕਾਰ ਕਹਿਤ ਕਵੀ ਰਾਮ ਨਾਮ ਮੂੜ ਧੁਨੇ ਪੁਛਤਈ, ਜਨ ਭਗਤਨ ਕੋ ਕਹੋ ਨਾ ਮੰਨ, ਰੱਬ ਦੇ ਸੰਤਾਂ ਭਗਤਾਂ ਦਾ ਕਿਹਾ ਤਾਂ ਤੂੰ ਨਾ ਮੰਨਿਆ, ਕੀ ਉਹ ਆਪਣੋ ਪਈ, ਆਪਣਾ ਕੀਤਾ ਹੀ ਤੇਰੇ ਗਲ ਪੈ। ਕਹਿਤ ਕਵੀ ਰਾਮ ਨਾਮ ਬਿਨ ਮੂੜ ਧੁਨੇ ਪੁਛਤਈ ਹੈ। ਇੱਕ ਸਤਨਾਮ ਵਾਹਿਗੁਰੂ ਪਰਮਾਤਮਾ ਦੇ ਭਜਨ ਤੋਂ ਬਗੈਰ ਤੇਰੇ ਗਲ ਵਿੱਚ ਸਿਆਪਾ, ਤੇਰੇ ਗਲ ਵਿੱਚ ਬਿਪਤਾ, ਜੰਮਣਾ ਮਰਨਾ ਪਿਆ ਰਹੇਗਾ। ਟੇਢੀਆਂ ਜੂਨਾਂ 'ਚ ਕਦੇ ਕੁੱਤਾ, ਕਦੇ ਬਲਦ, ਕਦੇ ਬਿੱਲਾ, ਕਦੇ ਕੱਛੂ, ਕਦੇ ਡੱਡੂ, ਕਦੇ ਸੱਪ ਠੂਹਾਂ, ਐਸੀਆਂ ਜੂਨਾਂ 'ਚ ਭਰਮ ਦਾ ਭਟਕਦਾ ਰਹੇਗਾ। ਇਸ ਵਾਸਤੇ ਹੁਣ ਵੇਲਾ ਹੈ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਇਹੋ ਹੀ ਮੌਕਾ ਹੈ, ਇਹ ਤੇਰੀ ਵਾਰੀ ਹੈ। ਇਸ ਲਈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ ਨੇ, ਬਾਬਾ ਮਾਇਆ ਸਾਥ ਨਾ ਹੋਏ। ਬਾਬਾ ਹੇ ਭਾਈ, ਹੇ ਬਜ਼ੁਰਗੋ, ਇਹ ਰੱਬ ਦੇ ਬੰਦੇ ਹੋ, ਇਹ ਜੋ ਮਾਇਆ ਪਿੱਛੇ ਸਾਰਾ ਜੀਵਨ ਬਤੀਤ ਕਰ ਜਾਂਦੇ ਹੋ, ਇਹ ਮਾਇਆ ਸਾਥ ਨਾ ਹੋਏ। ਇੱਕ ਮੈਂ ਅਰਜ਼ ਕਰਦੇ ਹਾਂ, ਜਦੋਂ ਮਾਇਆ ਦੀ ਗੱਲ ਆਏ ਤਾਂ ਸਾਡਾ ਝੱਟ ਧਿਆਨ ਦਮੜਿਆਂ ਵੱਲ, ਡਾਲਰਾਂ ਰੁਪਈਆਂ ਵਾਲੇ ਪਾਸੇ ਜਾਂਦਾ ਹੈ, ਅਤੇ ਅਸੀਂ ਅੰਦਰ ਧਾਰਨਾ ਵੀ ਇਹ ਧਾਰੀ ਕਿ ਸ਼ਾਇਦ ਮਾਇਆ ਪੈਸੇ ਧੇਲੇ ਨੂੰ ਕਿਹਾ ਹਜ਼ੂਰ ਨੇ। ਜੇ ਉਹ 'ਚ ਮਾਇਆ ਦਾ ਸਰੂਪ ਵਰਣਨ ਕਰਨਾ ਹੋਏ ਤਾਂ ਫਿਰ ਜੋ ਅੱਖਾਂ ਨਾਲ ਦਿਸ ਰਿਹਾ ਹੈ ਇਹ ਸਾਰੀ ਮਾਇਆ ਹੈ। ਮਾਇਆ ਦੇ ਦੋ ਰੂਪ ਕਥਨ ਕੀਤੇ ਨੇ, ਜੜ ਅਤੇ ਚੇਤਨ ਮਾਇਆ। ਜੜ ਇਹ ਪੈਸਾ ਧੇਲਾ, ਮਹਿਲ ਮਾੜੀਆਂ, ਗੱਡੀਆਂ ਸਵਾਰੀਆਂ, ਜ਼ਮੀਨ, ਅਤੇ ਚੇਤਨ ਮਾਇਆ ਇਹ ਜਿਹੜੇ ਤੁਰੇ ਫਿਰਦੇ ਸਰੀਰ ਨੇ, ਧਰਮ ਪਤਨੀ ਜਾਂ ਪਤੀ, ਬੱਚੇ ਇਤਿਆਦਿਕ, ਜਿਨ੍ਹਾਂ ਨਾਲ ਸਾਡਾ ਲਗਾਓ ਹੈ, ਮੋਹ ਹੈ, ਵੀ ਮਾਇਆ ਹੈ। ਤੁਰਦੀ ਫਿਰਦੀ ਹਿਲਦੀ ਜੁਲਦੀ ਮਾਇਆ, ਅਤੇ ਜੜ ਆਪਣੇ ਆਪ ਹਿੱਲਣ ਵਾਲੀ ਨਾ, ਜਿਹੜੀ ਆਪਣੇ ਆਪ ਨਾ ਹਿੱਲ ਸਕੇ। ਇਹ ਦੋ ਰੂਪ ਹਨ ਮਾਇਆ ਦੇ, ਅਤੇ ਇੱਕ ਕਾਮ ਕ੍ਰੋਧ ਮੋਲੋਭ ਹੰਕਾਰ ਜਿਹੜਾ ਅੰਦਰ ਸਾਡੇ ਵਸਿਆ ਹੋਇਆ, ਦਿਸਦੀ ਨਹੀਂ ਮਾਇਆ, ਇਸ ਪ੍ਰਕਾਰ ਇਹ ਵੀ ਮਾਇਆ ਹੈ। ਪਰਮਾਤਮਾ ਤੋਂ ਬਗੈਰ ਸਾਰਾ ਕੁਛ ਮਾਇਆ ਹੈ। ਮਾਇਆ ਕਾ ਰੂਪ ਸਭ ਤਿਸਤੇ ਹੋਏ, ਬਣੀ ਪਰਮਾਤਮਾ ਤੋਂ ਹੀ ਹੈ, ਪਰ ਮਾਇਆ ਨਾਸਵੰਤ ਹੈ, ਥਿਰ ਰਹਿਣ ਵਾਲਾ ਪਰਮਾਤਮਾ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਵੀ ਇਸ ਚਿੱਤਰਕਾਰੀ 'ਚ ਮਾਇਆ 'ਚ ਤੂੰ ਚਿੱਤ ਜੋੜਿਆ ਹੋਇਆ। ਭਗਤ ਕਬੀਰ ਜੀ ਕਹਿੰਦੇ ਨੇ, ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਤਦ ਚਿੱਤਰ ਹੈ ਚਿਤਰਾਖ ਚਿਤੇਰਾ, ਚੱਚਾ ਰਚਿਤ ਚਿੱਤਰ ਹੈ ਭਾਰੀ। ਚੱਚੇ ਅੱਖਰ ਰਾਹੀਂ ਕਬੀਰ ਜੀ ਕਹਿ ਰਹੇ ਨੇ ਕਿ ਪਰਮਾਤਮਾ ਨੇ ਜਿਹੜੀ ਰਚਨਾ ਰਚੀ ਹੈ ਇਹ ਬੜੀ ਵਿਚਿੱਤਰਤਾ ਵਾਲੀ ਹੈ, ਬੜਾ ਵੱਡਾ ਖੇਲ ਹੈ ਪਰਮਾਤਮਾ ਦਾ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਦ ਚਿੱਤਰ ਹੈ ਚੇਤੋ ਚਿੱਤਕਾਰੀ। ਚਿੱਤਰ ਦਾ ਖਿਆਲ ਛੱਡ ਕੇ ਚਿੱਤਰਕਾਰੀ ਕਰਨ ਵਾਲੇ ਚਿੱਤਰਕਾਰ ਨੂੰ ਚੇਤੇ ਕਰੋ, ਜਿਹਨੇ ਬਣਾਈ ਹੈ। ਤਦ ਚਿੱਤਰ ਹੈ ਚਿੱਤੋ ਚਿੱਤਕਾਰੀ, ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਝਗੜਾ ਝਾਂਜਾ ਹੀ ਤੇਰੇ ਗਲਤ। ਤਦ ਚਿੱਤਰ ਹੈ ਚਿਤਰਾਖ ਚਿਤੇਰਾ, ਚਿੱਤਰ ਨੂੰ ਛੱਡ ਦੇ ਬਿਰਤੀ ਵਿੱਚੋਂ ਅਤੇ ਚਿਤੇਰੇ ਨੂੰ ਚਿੱਤ ਵਿੱਚ ਰੱਖ। ਰਹਿਣਾ ਤਾਂ ਵਿੱਚ ਹੈ ਸੰਸਾਰ ਦੇ, ਕਿਉਂਕਿ ਸਾਡਾ ਸਰੀਰ ਵੀ ਮਾਇਆ ਅਤੇ ਮਾਇਆ ਦਾ ਸੁਭਾਅ ਮਾਇਆ ਦੇ ਵਿੱਚ ਰਹਿਣਾ, ਪਰ ਆਪਣੇ ਮਨ ਨੂੰ ਇਹਦੇ ਵਿੱਚੋਂ ਕੱਢਣਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਕਿ ਜੋ ਦੁਆਲੇ ਤੇਰੇ ਪਸਾਰਾ ਪਸਰਿਆ ਹੋਇਆ ਇਹ ਚੇਤਾ ਰੱਖਣਾ ਵੀ ਬਾਬਾ ਮਾਇਆ ਸਾਥ ਨਾ ਹੋਏ। ਮੋਹਨੀ ਮੋਹ ਲਈਏ ਤ੍ਰੈ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆਂ, ਮੇਰੀ ਮੇਰੀ ਕਰਕੇ ਸੰਚੀ ਅੰਤ ਕੀ ਬਾਰ, ਸਗਲੇ ਛਲੀਆ ਨਿਰਭਉ ਨਿਰੰਕਾਰ ਦਯਾਲੀਆ, ਜੀ ਜੰਤ ਸਗਲੇ ਪ੍ਰਤ ਪਲੀਆ, ਇੱਕ ਹੈ ਸ਼ਰਮ ਕਰ ਗਾਡੀ ਗੜ ਹੈ। ਬੜੀ ਥਕਾਨ ਮਿਹਨਤ ਕਰ ਕਰਕੇ, ਧਨ ਦੌਲਤ ਇਕੱਠੀ ਕਰਕੇ, ਟੋਇਆਂ 'ਚ ਦੱਬਦੇ ਮਰਗ। ਇੱਕ ਹੈ ਸੁਪਨ ਦਾਮ ਨਾ ਛੱਡ ਹੈ, ਰਾਜ ਕਮਾਏ ਕਰੇ ਜਿਨ ਥੈਲੀ, ਤਾਂ ਕਹਿ ਸੰਗ ਨਾ ਚੰਚਲ ਚੱਲੀਆ। ਕੇਵਲ ਗ੍ਰਸਤੀਆਂ ਦੀ ਗੱਲ ਨਹੀਂ, ਹੋਏ ਔਤਹੂਤ ਬੈਠੇ ਲਾਏ ਤਾਰੀ, ਜੋਗੀ ਜਤੀ ਪੰਡਿਤ ਵਿਚਾਰੀ, ਗ੍ਰਹਿ ਮੜੀ ਮਸਾਣੀ, ਬਰ ਮੈਂ ਬਸਤੇ ਊਠ ਤਿੰਨਾਂ ਕਹਿ ਲਾਗੀ ਪੱਲੀਆ। ਉਹਨਾਂ ਦਾ ਪੱਲਾ ਵੀ ਛੱਡਿਆ ਨਹੀਂ ਇਸ ਮਾਇਆ ਨੇ, ਜਿਹੜੇ ਜੰਗਲਾਂ 'ਚ ਵੱਸਦੇ ਰਹੇ, ਤਿਆਗੀ ਬਣ ਕੇ ਮੜੀਆਂ ਮਸਾਣਾਂ 'ਚ ਵੱਸਦੇ ਰਹੇ, ਦੁਨੀਆ ਛੱਡ ਛੱਡੀ, ਸੁਆਹ ਮਲ ਛੱਡੀ ਸਰੀਰ 'ਤੇ, ਉਹਨਾਂ ਦਾ ਪਿੱਛਾ ਵੀ ਮਾਇਆ ਨੇ ਨਹੀਂ ਛੱਡਿਆ, ਕਿਸੇ ਨਾ ਕਿਸੇ ਰੂਪ 'ਚ ਚੰਬੜੀ ਰਹੀ। ਔਰ ਹਜ਼ੂਰ ਨੂੰ ਪੁੱਛੀਏ ਮਹਾਰਾਜ ਫਿਰ ਕੌਣ ਬਚਿਆ, ਤਾਂ ਸਤਿਗੁਰੂ ਜੀ ਕਹਿੰਦੇ ਨੇ, ਕਾਟੇ ਬੰਧਨ ਠਾਕੁਰ ਜਾਂ ਕੈ, ਹਰ ਹਰ ਨਾਮ ਬੱਸਿਓ ਜੀ ਤਾਂ ਕੈ, ਸਾਧ ਸੰਗ ਭਏ ਜਨ ਮੁਗਤੇ, ਗਤ ਪਾਈ ਨਾਨਕ ਨਦਰ ਨਿਹਲੀਆ। ਸਾਧ ਸੰਗਤ ਕਰਦੇ ਹੋਏ ਇਸ ਮਾਇਆ ਦੇ ਬੰਦੀਖਾਨੇ ਤੋਂ ਮੁਕਤੇ ਹੋ ਗਏ, ਛੁੱਟ ਗਏ, ਉਹਨਾਂ ਨੇ ਗਤ ਮੁਕਤੀ ਪ੍ਰਾਪਤ ਕੀਤੀ, ਉੱਚੀ ਆਤਮਿਕ ਅਵਸਥਾ ਪ੍ਰਾਪਤ ਕੀਤੀ, ਇਸ ਮਾਇਆ ਤੋਂ ਪਿੱਛਾ ਛੁੱਟ ਗਏ। ਰਹਿੰਦੇ ਭਾਵੇਂ ਸੰਸਾਰ ਦੇ ਵਿੱਚ ਹੋਣ, ਹੋ ਸਕਦਾ ਵੀ ਇਸ ਮਾਇਆ ਦੇ ਪ੍ਰਭਾਵ ਤੋਂ ਬਚੇ ਹੋਣ। ਮਾਇਆ ਦਾ ਸਰੀਰਕ ਤਿਆਗ ਨਹੀਂ, ਮਾਇਆ ਦੇ ਪ੍ਰਭਾਵ ਤੋਂ ਬਚਣਾ। ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਫਰੀਦ ਜੀ ਸਾਰੇ ਸੰਸਾਰ 'ਚ ਹੀ ਰਹੇ ਨੇ, ਅਤੇ ਵਿੱਚ ਵਿਚਰਦੇ ਗ੍ਰਸਤੀ ਹੁੰਦੇ ਹੋਏ ਵੀ ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ ਮਾਇਆ ਤੋਂ ਨਿਰਲੇਪ ਰਹਿੰਦੇ, ਵਿਚਰੇ ਸੰਸਾਰ ਦੇ ਪਰ ਨਿਰਲੇਪ। ਸਮਝਣ ਵਾਸਤੇ ਪੁਰਾਤਨ ਸਮੇਂ ਦੀ ਇੱਕ ਸਾਖੀ ਪੁਰਾਣਾ ਗ੍ਰੰਥਾਂ 'ਚ ਲਿਖੀ ਹੈ ਕਿ ਵਿਆਸ ਰਿਸ਼ੀ ਦਾ ਪੁੱਤ ਸੀ ਸੁਖਦੇਵ ਮੁਨੀ। ਇਹ ਜੰਗਲ 'ਚ ਤਪੱਸਿਆ ਕਰਕੇ ਮੁੜਿਆ ਅਤੇ ਆਪਣੇ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ ਮਨ 'ਚ ਸ਼ਾਂਤੀ ਨਹੀਂ, ਟਿਕਾ ਨਹੀਂ, ਆਤਮਕ ਸੁੱਖ ਲੱਭਾ। ਪਿਤਾ ਨੇ ਕਿਹਾ, ਬੇਟਾ ਜੋ ਤੂੰ ਉੱਚੀ ਅਵਸਥਾ ਲੱਭ ਰਿਹਾ ਨਾ, ਉੱਚੀ ਵਸਤੂ, ਇਹ ਰਾਜਾ ਜਨਕ ਜੀ ਦੇ ਚਰਨੀ ਜਾ ਕੇ ਲੱਗੇਗਾ ਤਾਂ ਮਿਲੇਗੀ। ਅਤੇ ਇਹਨੂੰ ਤਿਆਗ ਦਾ ਮਾਣ ਸੀ। ਕਹਿਣ ਲੱਗਾ, ਰਾਜਾ ਜਨਕ ਗ੍ਰਿਸ਼ਤੀ ਸੋਨੇ ਦੇ ਮਹਿਲਾਂ 'ਚ ਵੱਸਦਾ, ਰਾਣੀਆਂ ਵਿਆਹੀਆਂ ਹੋਈਆਂ, ਮਾਇਆ ਧਾਰੀ ਫੌਜਾਂ ਖਜ਼ਾਨਾ ਕਿੱਥੇ, ਮੈਂ ਤਿਆਗੀ ਮੇਰੇ ਪਿਤਾ, ਮੈਂ ਜੰਗਲ 'ਚ ਰਹਿਣ ਵਾਲਾ ਭੁੱਖਾ ਤੇ ਆਇਆ, ਮੈਂ ਉਹਦੇ ਪੈਰੀਂ ਲੱਗਾਂ ਜਾ। ਮਾਣ, ਮਾਇਆ ਮਾਣ ਰੂਪ ਵਿੱਚ ਚੰਬੜੀ ਹੋਈ ਸੀ। ਪਿਤਾ ਕਹਿਣ ਲੱਗਾ, ਬੇਟਾ ਗੱਲ ਇੰਝ ਹੀ ਬਣਨੀ ਹੈ। ਪਰ ਇਹ ਮੰਨਿਆ ਨਹੀਂ, ਫਿਰ ਜੰਗਲ ਚਲਾ ਗਿਆ, ਫਿਰ ਤਪੱਸਿਆ ਕਰਕੇ ਮੁੜਿਆ, ਪੁੱਛਿਆ ਅਤੇ ਉਹਨੇ ਉਹੀ ਬਚਨ ਦੁਹਰਾਇਆ, ਫਿਰ ਨਹੀਂ ਮੰਨਿਆ। ਤੀਜੀ ਵਾਰੀ ਆਇਆ ਅਤੇ ਕਹਿਣ ਲੱਗਾ, ਪਿਤਾ ਦਾ ਬਚਨ ਮੰਨ ਕੇ ਵੇਖੀ। ਜਦੋਂ ਰਾਜਾ ਜਨਕ ਜੀ ਦੇ ਦਰਬਾਰ 'ਚ ਗਿਆ ਤਾਂ ਰਾਜਾ ਜਨਕ ਜੀ ਨੇ ਖੇਡ ਵਰਤਾਈ ਐਸੀ, ਜਦੋਂ ਬੰਦੇ ਦੇ ਭਾਗ ਸਵੱਲੇ ਨਾ ਹੋਣ, ਉਹ ਸਮਾਂ ਨਾ ਆਵੇ ਬਖਸ਼ਿਸ਼ ਪ੍ਰਾਪਤ ਹੋਣ ਦਾ, ਤਾਂ ਉਦੋਂ ਤੱਕ ਗੱਲ ਨਹੀਂ ਬਣਦੀ। ਰਾਜਾ ਜਨਕ ਜੀ ਨੇ ਇੱਕ ਆਪਣੀ ਲੱਤ ਕੋਲਿਆਂ ਦੀ ਅੰਗੀਠੀ 'ਚ ਰੱਖੀ ਹੋਈ ਅਤੇ ਇੱਕ ਲੱਤ ਨੂੰ ਰਾਣੀਆਂ ਘੁੱਟ ਰਹੀਆਂ ਸੀ। ਇਹ ਉੱਥੋਂ ਫਿਰ ਸ਼ੰਕਾ ਪੈਦਾ ਹੋ ਗਈ ਅਤੇ ਇਹ ਤਾਂ ਵਿਕਾਰਾਂ ਦਾ ਗਰੱਸਿਆ ਹੋਇਆ, ਪਿਛਾਂ ਮੁੜ। ਚੌਥੀ ਵਾਰੀ ਜਦੋਂ ਫਿਰ ਪਿਤਾ ਦੇ ਕਹਿਣ 'ਤੇ ਆਇਆ, ਕਹਿਣ ਲੱਗਾ, ਅੱਛਾ ਮਿਲੀਏ ਤਾਂ ਸਹੀ, ਵੇਖੀਏ ਭਲਾ ਹੈ ਰਾਜੇ ਜਨਕ ਕੋਲ ਕੁਛ। ਇਹ ਉਹਦੇ ਮਹਿਲਾਂ ਜਦੋਂ ਲੰਘਣ ਲੱਗਾ ਤਾਂ ਡਿਉੜੀ ਵਿੱਚ ਆਪਣੀ ਗੋਦੜੀ, ਲੀਰਾਂ ਦੀ ਜੁੱਲੀ, ਇੱਕ ਪਾਣੀ ਪੀਣ ਵਾਲੀ ਤੂੰਬੀ ਅਤੇ ਇੱਕ ਧੂਣੀ ਦੀ ਸਵਾਹ ਇਕੱਠੀ ਕਰਨ ਵਾਲੀ ਲੱਕੜ ਦੀ ਫੌੜੀ, ਇਹ ਉੱਥੇ ਛੱਡ ਗਿਆ ਡਿਉੜੀ 'ਚ। ਜਦੋਂ ਅੱਗੇ ਲੰਘਿਆ, ਜਿਸ ਰਾਜੇ ਜਨਕ 'ਤੇ ਸ਼ੰਕਾ ਕਰਦਾ ਸੀ ਉਹਨੇ ਖੇਡ ਇਹ ਵਰਤਾਈ ਵੀ ਜਨਕਪੁਰੀ ਨੂੰ ਅੱਗ ਲਵਾ ਦਿੱਤੀ ਚਾਰ ਚੁਫੇਰੇ। ਅਤੇ ਜਦੋਂ ਡਿਉੜੀ ਵਾਲੇ ਪਾਸੇ ਅੱਗ ਸੀ ਅਤੇ ਦੌੜਿਆ ਪਿਛਾਂ ਨੂੰ, ਅਤੇ ਰਾਜਾ ਜਨਕ ਜੀ ਵੀ ਸਹਿਜੇ ਨਾਲ ਆਪਣੇ ਸਿੰਘਾਸਣ ਤੋਂ ਉੱਠ ਕੇ ਬਾਹਰ ਆ ਗਏ ਤਾਂ ਕਹਿਣ ਲੱਗੇ, ਰਿਸ਼ੀ ਜੀ ਤੁਸੀਂ ਆ ਰਹੇ ਸੀ ਅੰਦਰ, ਫਿਰ ਪਿਛਾਂ ਨੂੰ ਕਿਉਂ ਦੌੜੇ? ਕਹਿੰਦੇ ਜੀ ਅੱਗ ਲੱਗੀ ਹੋਈ ਸੀ। ਕਹਿੰਦੇ ਤੁਹਾਡਾ ਕੀ ਸੜ ਚੱਲਿਆ ਸੀ? ਕਹਿੰਦੇ ਆ ਗੋਦੜੀ, ਫੌੜੀ, ਤੂੰਬੀ, ਪਾਣੀ ਪੀਣ ਵਾਲੀਆਂ ਚੀਜ਼ਾਂ ਮੇਰੀਆਂ ਸੜ ਜਾਣੀਆਂ ਸੀ। ਤਾਂ ਫਿਰ ਮੋਢੇ 'ਤੇ ਹੱਥ ਰੱਖ ਕੇ ਹਿਲਾ ਕੇ ਕਹਿਣ ਲੱਗੇ, ਫਿਰ ਤੂੰ ਮਾਇਆ 'ਚ ਗਰੱਸਿਆ ਹੋਇਆ ਕਿ ਮੈਂ ਗਰੱਸਿਆ ਹੋਇਆ? ਇਹਦੀਆਂ ਅੱਖਾਂ ਖੁੱਲੀਆਂ ਤਾਂ ਰਾਜਾ ਜਨਕ ਜੀ ਕਹਿਣ ਲੱਗੇ, ਮੇਰੇ ਲੱਖਾਂ ਦੇ ਮਹੱਲ ਸੜ ਰਹੇ ਆ, ਮੈਂ ਕੋਈ ਰੌਲਾ ਪਾਇਆ? ਮੈਂ ਤਾਂ ਧਿਆਨ ਹੀ ਨਹੀਂ ਦਿੱਤਾ। ਅਤੇ ਤੂੰ ਆ ਚਾਰ ਕੌਡੀਆਂ ਦੀਆਂ ਚੀਜ਼ਾਂ ਤੇਰੀਆਂ, ਫੌੜੀ ਅਤੇ ਇਹ ਤੂੰਬੀ ਅਤੇ ਗੋਦੜੀ, ਇਹ ਚਾਰ ਕੌਡੀਆਂ, ਇਹਨਾਂ 'ਚ ਤੇਰੀ ਸੁਰਤ ਫਸੀ ਹੋਈ ਹੈ ਅਤੇ ਸ਼ੰਕਾ ਮੇਰੇ 'ਤੇ ਕਰਦਾ ਵੀ ਰਾਜਾ ਜਨਕ ਮਾਇਆ 'ਚ ਫਸਿਆ ਹੋਇਆ। ਵੇਖੋ ਕਿੱਥੇ ਰਾਜਾ ਸੀ, ਕਿੱਥੇ ਇਹ ਵੱਡਾ ਤਿਆਗੀ ਹੋਣਦਾ ਸੀ, ਪਰ ਇਹ ਫਸਿਆ ਹੋਇਆ ਸੀ, ਰਾਜਾ ਜਨਕ ਬਚਿਆ ਹੋਇਆ ਸੀ, ਮਾਇਆ ਦੇ ਪ੍ਰਭਾਵ ਤੋਂ ਰਹਿਤ ਸੀ। ਫਿਰ ਕਹਿਣ ਲੱਗਾ, ਜੀ ਉਪਦੇਸ਼ ਦਿਓ। ਕਹਿਣ ਲੱਗੇ, ਨਹੀਂ ਸੱਜਣਾ, ਅਜੇ ਉਪਦੇਸ਼ ਤੇਰੇ ਅੰਦਰ ਨਹੀਂ ਠਹਿਰੇਗਾ। ਤੇਰੇ ਅੰਦਰ ਤਿਆਗ ਦਾ ਹੰਕਾਰ, ਤੇਰਾ ਮਨ ਬਹੁਤ ਉੱਚਾ ਹੈ, ਅਜੇ ਇੱਥੇ ਉਪਦੇਸ਼ ਨਹੀਂ ਠਹਿਰਨਾ। ਕਹਿਣ ਲੱਗਾ, ਜੀ ਮੈਂ ਤੁਹਾਡੇ ਚਰਨ ਹੀ ਲੱਗਣਾ ਚਾਹੁੰਦਾ, ਜੋ ਤੁਸੀਂ ਰਾਹ ਦੱਸੋ। ਕਹਿਣ ਲੱਗੇ, ਅਜੇ ਨਹੀਂ, ਉਪਦੇਸ਼ ਬਾਅਦ 'ਚ ਦਿਆਂਗੇ, ਨਾਮ ਤੇਰੇ ਅੰਦਰ ਫਿਰ ਵਸੇਗਾ, ਪਹਿਲਾਂ ਜੋ ਮੈਂ ਕਹਿੰਦਾ ਉਹ ਕਰ। ਕੀ ਕੀਤਾ ਕਿ ਰੋਜ਼ ਰਾਜੇ ਜਨਕ ਦੇ ਦਰਬਾਰ 'ਚ ਸਤਸੰਗ ਹੁੰਦਾ ਸੀ ਅਤੇ ਸਤਸੰਗੀਆਂ ਨੂੰ ਭੋਜਨ ਵੀ ਛਕਾਇਆ ਜਾਂਦਾ ਸੀ, ਜਿਵੇਂ ਅੱਜ ਗੁਰੂ ਨਾਨਕ ਸਾਹਿਬ ਦੇ ਘਰ 'ਚ ਲੰਗਰ ਵਰਤਦਾ। ਪਹਿਲਾਂ ਸਾਰੇ ਸਤਸੰਗ ਕਰਦੇ ਸੀ, ਫਿਰ ਸਾਰੇ ਲੰਗਰ ਪ੍ਰਸ਼ਾਦ ਛਕਦੇ ਸਨ ਅਤੇ ਸਾਰੀ ਸੰਗਤ ਦੀਆਂ ਜੂਠੀਆਂ ਪਤਲਾਂ ਅਤੇ ਜੂਠ ਇਸ ਸੁਖਦੇਵ ਮੁਨੀ ਵੱਡੇ ਤਿਆਗੀ ਨੂੰ ਨੀਵੇਂ ਥਾਂ ਖਿਲਾਰ ਕੇ ਦੇ ਸਿਰ 'ਚ ਸੁਟਾਈਆਂ ਜਾਂਦੀਆਂ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਬਚਨ ਲਿਖਿਆ ਨਾ, ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੈ ਗੋ, ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੂਆ ਤਿਲ ਨਾ ਡੁਲਾਵੈ ਗੋ। ਸਾਰਿਆਂ ਦੀ ਜੂਠ ਇਹਦੇ ਸਿਰ 'ਤੇ ਪਾਈ ਗਈ ਅਤੇ ਲਿਖਿਆ ਗ੍ਰੰਥਾਂ 6 ਮਹੀਨੇ 2 ਸਮੇਂ ਰੋਜ਼ ਸਵੇਰੇ ਸ਼ਾਮ ਇਹਨੂੰ ਨੀਵੇਂ ਥਾਂ ਰੋਜ਼ ਖਿਲਾਰਿਆ ਜਾਂਦਾ ਸੀ ਅਤੇ ਸਿਰ ਸਾਰੀ ਸੰਗਤ ਜੂਠ ਸੁੱਟਦੀ ਸੀ। ਇਹ ਡੋਲਿਆ ਨਹੀਂ, ਮਨ 'ਚ ਦ੍ਰਿੜ ਨਿਸ਼ਚਾ ਰੱਖਿਆ ਕਿ ਰਾਜਾ ਜਨਕ ਜੀ ਕੋਲੋਂ ਆਤਮਕ ਸ਼ਾਂਤੀ, ਮਨ ਦੀ ਸ਼ਾਂਤੀ, ਟਿਕਾ, ਵਿਗਾਸ, ਖੇੜਾ, ਆਤਮਕ ਗਿਆਨ ਹਾਸਲ ਕਰਨਾ। ਅਸੀਂ ਤਾਂ ਝੱਟ ਦੌੜ ਜਾਂਦੇ ਹਾਂ, ਚਾਰ ਕੁ ਦਿਨ ਗੁਰਦੁਆਰੇ ਆਈਏ ਅਤੇ ਗੁਰੂ ਬਾਬਾ ਜੀ ਕੋਲੋਂ ਮੰਗੀਏ ਕੁਛ ਵੀ ਗਰੀਬੀ ਦੂਰ ਕਰ ਦਿਓ ਜੀ, ਧਨ ਦੌਲਤ ਦਿਓ। ਗੱਲ ਨਹੀਂ ਬਣੀ ਅਤੇ ਗੁਰੂ ਦਾ ਦਰ ਹੀ ਛੱਡਤਾ। ਉਂਝ ਵੀ ਸਾਡਾ ਨਿਸ਼ਚਾ ਲਿਆ ਹੋਇਆ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਮੱਥਾ ਟੇਕੀ ਜਾਂਦੇ ਹਾਂ, ਦੂਜੇ ਪਾਸੇ ਧਾਗੇ ਤਵੀਤ ਕਰਾਉਣ ਵਾਲੇ ਮਾਸਟਰ ਅਮਰ ਅਤੇ ਪੀਰ ਸੱਯਦ ਸਾਹਿਬ ਅਤੇ ਫਲਾਣਾ ਢੀਂਗੜਾ ਪੁੱਛਾਂ ਦੇਣ ਵਾਲੇ ਅਤੇ ਕਬਰਾਂ ਬੜੀਆਂ ਮੱਟਾਂ 'ਤੇ ਵੀ ਜਿੱਥੇ ਕੁਝ ਦਿਸਦਾ ਮੱਥੇ ਟੇਕੀ ਜਾਂਦੇ। ਨਿਸ਼ਚਾ ਤਾਂ ਹੈ ਹੀ ਨਹੀਂ ਇੱਕ ਥਾਂ, ਅਤੇ ਗੱਲ ਕਿਵੇਂ ਬਣੀ? ਇਸ ਤਰ੍ਹਾਂ ਦੀ ਸਾਡੀ ਹਾਲਤ ਹੈ। ਪਰ ਵੇਖੋ, ਸੁਖਦੇਵ ਮੁਨੀ ਵੱਡਾ ਤਪੱਸਵੀ ਅਤੇ ਰਾਜਾ ਜਨਕ ਜੀ ਕੋਲੋਂ ਆਤਮ ਗਿਆਨ ਪ੍ਰਾਪਤ ਕਰਨਾ ਚਾਹੁੰਦਾ। ਫਿਰ 6 ਮਹੀਨਿਆਂ ਤੋਂ ਬਾਅਦ ਜਦੋਂ ਮਨ ਡੋਲਿਆ ਨਹੀਂ, ਨਿਮਰਤਾ ਆ ਗਈ ਅੰਦਰ, ਦ੍ਰਿੜ ਨਿਸ਼ਚਾ ਸੀ, ਨੀਵਾਂ ਬਣ ਕੇ ਰਿਹਾ, ਤਾਂ ਰਾਜਾ ਜਨਕ ਜੀ ਨੇ ਇੱਕ ਦਿਨ ਥਾਲ ਵਿੱਚ ਤੇਲ ਪਵਾਇਆ ਅਤੇ ਇਹਦੇ ਹੱਥ ਫੜਾਇਆ ਥਾਲ। ਕਹਿਣ ਲੱਗੇ, ਲੈ ਉਹ ਸੁਖਦੇਵ ਮੁਨੀ, ਸਾਰੀ ਜਨਕਪੁਰੀ ਨਗਰੀ ਦੇ ਦੁਆਲੇ ਗੇੜਾ ਕੱਢ ਗਿਆ, ਧਿਆਨ ਰੱਖੀ ਤੇਲ ਦੀ ਇੱਕ ਵੀ ਬੂੰਦ ਥਾਲੀ 'ਚੋਂ ਡੁੱਲਣੀ ਨਹੀਂ ਚਾਹੀਦੀ, ਅਤੇ ਸ਼ਹਿਰ ਦੇ ਦੁਆਲੇ ਵੱਖਰੇ ਵੱਖਰੇ ਤਮਾਸ਼ੇ ਲਵਾ ਦਿੱਤੇ। ਜਦੋਂ ਇੱਕ ਸਾਰਾ ਸ਼ਹਿਰ ਘੁੰਮ ਕੇ ਉਦਾਲਿਓਂ ਦੀ ਆਇਆ ਤਾਂ ਰਾਜਾ ਜਨਕ ਜੀ ਕਹਿੰਦੇ, ਤੇਲ ਧਿਆਨ ਰੱਖਿਆ ਡੁੱਲਿਆ ਤਾਂ ਨਹੀਂ? ਕਹਿੰਦਾ ਜੀ ਨਹੀਂ, ਇੱਕ ਬੂੰਦ ਨਹੀਂ ਡੁੱਲੀ। ਕਹਿੰਦੇ, ਹੁਣ ਇਹ ਦੱਸ ਵੀ ਸ਼ਹਿਰ ਦੇ ਦੁਆਲੇ ਕੁਝ ਤਮਾਸ਼ੇ ਹੋ ਰਹੇ ਸੀ। ਉਹ ਕਿਹਾ, ਕੀ ਤਮਾਸ਼ਾ ਵੇਖਿਆ? ਕਹਿਣ ਲੱਗਾ, ਜੀ ਮੈਂ ਤਾਂ ਬਿਪਤਾ ਦਾ ਮਾਰ ਰਿਹਾ ਹਾਂ, ਤੁਸੀਂ ਉਪਦੇਸ਼ ਦਿੱਤਾ ਸੀ ਕਿ ਤੇਲ ਦੀ ਬੂੰਦ ਡੁੱਲਣੀ ਨਹੀਂ ਚਾਹੀਦੀ, ਆ ਗਿਆ ਸੀ ਤੁਹਾਡੀ, ਮੇਰਾ ਧਿਆਨ ਤਾਂ ਇਸ ਤੇਲ ਵਿੱਚ ਗੱਡਿਆ ਰਿਹਾ, ਮੈਨੂੰ ਨਹੀਂ ਪਤਾ ਤਮਾਸ਼ਾ ਕਿਹੜਾ ਹੋ ਰਿਹਾ ਸੀ। ਕਹਿੰਦੇ, ਜਿਵੇਂ ਇੰਨਾ ਕੁ ਸਮਾਂ ਤੇਰਾ ਧਿਆਨ ਤੇਲ ਵਿੱਚ ਰਿਹਾ ਨਾ, ਰਾਜੇ ਜਨਕ ਦੀ ਸੁਰਤ ਵਾਹਿਗੁਰੂ ਦੇ ਚਰਨਾਂ ਤੋਂ ਕਦੇ ਪਾਸੇ ਨਹੀਂ ਗਈ, ਇਹ ਰੰਗ ਰਾਗ ਦੁਨੀਆਂ ਦੇ ਫੌਜਾਂ ਖਜ਼ਾਨਾ ਮਹਿਲ ਮਾੜੀਆਂ ਰਾਣੀਆਂ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਜਨਕ ਦੇ ਮਨ ਉੱਪਰ, ਜਨਕ ਦਾ ਮਨ ਇੱਥੇ ਨਹੀਂ ਫਸਿਆ ਹੋਇਆ, ਜਨਕ ਦੀ ਸੁਰਤ ਬੜੀ ਅੱਗੇ ਲੰਘੀ ਹੋਈ, ਬਹੁਤ ਦੂਰ ਗਈ ਹੋਈ, ਸਮਝ ਆਈ? ਚਰਨੀ ਡਿੱਗ ਪਿਆ। ਫਿਰ ਸੁਖਦੇਵ ਮੁਨੀ ਨੂੰ ਰਾਜਾ ਜਨਕ ਜੀ ਨੇ ਨਾਮ ਦਾ ਉਪਦੇਸ਼ ਦਿੱਤਾ, ਇਹਦੇ ਅੰਦਰ ਟਿਕਾਇਆ। ਇਸ ਤਰ੍ਹਾਂ ਹੀ ਸਾਡੇ ਅੰਦਰ ਬੜਾ ਕੁਝ ਵਸਿਆ ਹੋਇਆ, ਰਸ ਸੋਇਨਾ ਰਸ ਰੁਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਛੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਕਿਸ ਤਰ੍ਹਾਂ ਹਿਰਦੇ 'ਚ ਨਾਮ ਦਾ ਨਿਵਾਸ, ਜਾਂ ਇਹ ਰਸ ਵਸਣਗੇ ਜਾਂ ਨਾਮ ਵਸੇਗਾ। ਆਸਟ੍ਰੇਲੀਆ ਗਿਆ ਮੈਂ, ਹੁਣ ਵੀ ਉੱਥੋਂ ਆਇਆ, ਪਹਿਲਾਂ 2-3 ਸਾਲ ਪਹਿਲਾਂ ਦੀ ਗੱਲ ਹੈ। ਇੱਕ ਮਾਤਾ ਬਜ਼ੁਰਗ ਮੇਰੇ ਖਿਹੜੇ ਪੈ ਗਈ, ਭਾਈ ਸਾਹਿਬ ਜੀ ਨਾਮਦਾਨ ਚਾਹੀਦਾ, ਅਰਦਾਸ ਕਰੋ ਨਾਮ ਹਿਰਦੇ 'ਚ ਵੱਸ ਜਾਏ। ਮੈਂ ਕਿਹਾ, ਮਾਤਾ ਜੀ ਨਾਮ ਕੋਈ ਪੁੜੀ 'ਚ ਬੰਨ੍ਹ ਕੇ ਤਾਂ ਮੈਂ ਰੱਖਿਆ ਨਹੀਂ, ਗੁਰੂ ਮਹਾਰਾਜ ਰੋਜ਼ ਉਪਦੇਸ਼ ਦਿੰਦੇ ਨੇ, ਸਤਿਗੁਰੂ ਦੇ ਕੋਲੋਂ ਮੰਗੋ। ਨਹੀਂ ਜੀ, ਤੁਸੀਂ ਅਰਦਾਸ ਕਰੋ, ਤੁਸੀਂ ਅਰਦਾਸ ਕਰੋ। ਅਤੇ ਮੈਂ ਕਿਹਾ, ਮਾਤਾ ਜੀ ਕੀ ਤੁਸੀਂ ਇੰਜ ਕਰ ਸਕਦੇ? ਅਤੇ ਗੁਰੂ ਮਹਾਰਾਜ ਅੱਗੇ ਖਲੋ ਕੇ ਰੋਜ਼ ਇਹੀ ਬੇਨਤੀ ਕਰਿਆ ਕਰੋ ਕਿ ਨਾਮ ਬਖਸ਼ੋ, ਹੋਰ ਕੁਛ ਨਹੀਂ ਮੰਗੋ। ਮਨ 'ਚ ਵੀ ਇਹ ਇੱਛਾ ਨਹੀਂ ਫੁਰਨੀ ਕਿ ਫੁਰਨ ਦੇਣੀ ਕਿ ਹੋਰ ਕੁਝ ਮੰਗੀਏ। ਮਨ ਵਿੱਚ ਸਰੀਰਕ ਤੌਰ 'ਤੇ ਜਵਾਨ ਤੋਂ ਇੱਕੋ ਨਾਮ ਹੀ ਮੰਗਿਆ ਕਰੋ, ਹੋਰ ਧੀਆਂ ਪੁੱਤਰਾਂ ਲਈ, ਦੋਹਤਿਆਂ ਦੋਹਤਰੀਆਂ ਲਈ, ਪੋਤਰਿਆਂ ਲਈ, ਪਰਿਵਾਰ ਲਈ ਕੁਛ ਨਾ ਮੰਗਿਆ ਕਰੋ, ਸੁੱਖ ਨਾ ਮੰਗਿਆ ਕਰੋ। ਤਾਂ ਉਹ ਮਾਤਾ ਕਹਿਣ ਲੱਗੇ, ਨਹੀਂ ਜੀ, ਫਿਰ ਲਾਣਾ ਬਾਣਾ ਤਾਂ ਹੋਇਆ ਨਾ, ਸਾਰਾ ਕੋੜਮਾ ਉਹਦੇ ਵਾਸਤੇ ਸੁੱਖ ਸ਼ਾਂਤ ਮੰਗੀ ਦੀ ਹੈ ਨਾ, ਮੰਗਣੀ ਪੈਂਦੀ ਹੈ। ਫਿਰ ਉਹ ਇੱਕ ਸਿੰਘ ਮੇਰੀ ਬਾਹੋਂ ਫੜ ਕੇ ਪਾਸੇ ਲੈ ਗਿਆ, ਕਹਿਣ ਲੱਗਾ, ਇਹ ਮਾਤਾ ਦਾ ਸੁਭਾਅ ਹੀ ਹੈ, ਜਿਹੜਾ ਪ੍ਰਚਾਰਕ ਆਉਂਦਾ ਉਹਦੇ ਮਗਰ ਪੈ ਜਾਂਦੀ ਆ, ਅਤੇ ਇਹਦੇ ਆਪਣੇ ਪੁੱਤ ਪੋਤਰੇ ਦੋਹਤਰੇ ਦੋਹਤੀਆਂ ਸਾਰੇ ਵੱਡੀਆਂ ਵੱਡੀਆਂ ਜੋਬਾਂ 'ਤੇ ਹਨ, ਸਾਰਿਆਂ ਕੋਲ ਵੱਡੇ ਵੱਡੇ ਘਰ, ਵੱਡੀਆਂ ਵੱਡੀਆਂ ਗੱਡੀਆਂ, ਕੋਈ ਥੁੜ ਨਹੀਂ, ਅਰਦਾਸਾਂ 'ਤੇ ਸਾਡੇ ਕੋਲੋਂ ਆ ਕੇ ਉਹਨਾਂ ਵਾਸਤੇ ਕਰਾਉਂਦੀ ਰਹਿੰਦੀ। ਫਲਾਣੇ ਪੋਤਰੇ ਦੀ ਚੜ੍ਹਦੀ ਕਲਾ, ਉਹਨੂੰ ਨੌਕਰੀ ਮਿਲ ਜੇ, ਉਹਨੂੰ ਡਿਗਰੀ ਮਿਲ ਜੇ, ਫਲਾਣ ਟੀ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਜਿਹਨੂੰ ਸਤਿਗੁਰੂ ਨੇ ਦੁੱਖ ਕਿਹਾ ਹੈ, ਅਸੀਂ ਉਹਨੂੰ ਸੁੱਖ ਜਾਣ ਕੇ ਰੋਜ਼ ਮੰਗਦੇ ਹਾਂ, ਅਤੇ ਰੋਜ਼ ਹੀ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਨੇ ਵੀ ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ। ਸਤਿਗੁਰੂ ਰੋਜ਼ ਕਹਿ ਰਿਹਾ ਵੀ ਸਿੱਖਾ, ਜੋ ਤੂੰ ਮੰਗ ਰਿਹਾ ਉਹ ਰੋਗ ਹੈ, ਅਤੇ ਜਿਹਨੂੰ ਤੂੰ ਐਕਸੈਪਟ ਨਹੀਂ ਕਰਦਾ, ਬਿਲਕੁਲ ਨਹੀਂ ਚਾਹੁੰਦਾ ਕਿ ਮੇਰੇ ਕੋਲ ਆਏ ਦੁੱਖ, ਉਹ ਦਾਰੂ ਹੈ ਤੇਰੇ ਤਾਂ ਹੀ। ਜਿਹੜੇ ਰੋਗ ਚੰਬੜੇ ਨੇ, ਉਹਨਾਂ ਰੋਗਾਂ ਦਾ ਦਾਰੂ ਦੁੱਖ ਹੈ। ਦੁੱਖ ਕਰਕੇ ਤੂੰ ਪਰਮਾਤਮਾ ਦੇ ਨੇੜੇ ਹੋਏਗਾ। ਰੋਗ ਕਾਮ ਕ੍ਰੋਧ ਮੋਹ ਲੋਭ ਹੰਕਾਰ, ਇਹ ਰੋਗ ਚੰਬੜੇ ਹੋਏ, ਇਹਨਾਂ ਦੀ ਨਿਵਿਰਤੀ ਜਦੋਂ ਵਾਹਿਗੁਰੂ ਸਾਨੂੰ ਦੁੱਖ ਦਿੰਦਾ, ਅਸੀਂ ਪਰਮਾਤਮਾ ਦੇ ਨੇੜੇ ਹੋਵਾਂਗੇ, ਚਰਨੀ ਲੱਗਾਂਗੇ, ਅਰਦਾਸਾਂ ਬੇਨਤੀਆਂ ਕਰਾਂਗੇ, ਅਤੇ ਜਦੋਂ ਸੁੱਖ ਆ ਜਾਏ ਨਾ ਸਾਡੇ ਕੋਲ ਸਰੀਰਕ ਸੁੱਖ, ਅਸੀਂ ਵਾਹਿਗੁਰੂ ਤੋਂ ਦੂਰ ਚਲੇ ਜਾਂਦੇ। ਦੇਖ ਲਓ, ਜਿਨ੍ਹਾਂ ਦੇ ਘਰ 'ਚ ਅਮੀਰੀ ਆਈ, ਸਿੱਖੀ ਰਹੀ, ਉੱਥੇ ਗਾਂਹ ਔਲਾਦ ਸਿੱਖੀ ਨਹੀਂ ਧਾਰਨ ਕਰਕੇ ਰੱਖਦੀ, ਧਰਮ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਇਹ ਐਵੇਂ ਵਾਧੂ ਜੀ ਚੀਜ਼ ਉਹ ਮੰਨ ਲੈਂਦੇ ਨੇ, ਕਿਉਂਕਿ ਮੀਰੀ ਆ ਗਈ, ਚਾਰ ਕੌਡੀਆਂ ਆ ਗਈਆਂ, ਫਿਰ ਉਹ 'ਚ ਫਸ ਗਿਆ ਜੀ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜੋ ਤੂੰ ਮਨ 'ਚ ਕਲਪਨਾ ਕੀਤੀ ਹੈ ਕਿ ਮਾਇਆ ਬਹੁਤੀ ਹੋਈ ਤਾਂ ਸੁੱਖ ਹੋਵੇਗਾ, ਔਲਾਦ ਹੋਈ ਸੁੱਖ ਹੋਵੇਗਾ, ਫਲਾਣੀ ਚੀਜ਼ ਹੋਈ ਤਾਂ ਸੁੱਖ ਹੋਵੇਗਾ, ਨਹੀਂ, ਸਰੀਰਕ ਸੁੱਖ ਅਸਲੀ ਸੁੱਖ ਨਹੀਂ ਹਨ। ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ, ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲੇ ਉਹ ਕੋਏ। ਜਿਨ੍ਹਾਂ ਨੂੰ ਤੂੰ ਸੁੱਖ ਸਮਝਿਆ ਤਾਂ ਖੋਲ੍ਹ ਕੇ ਦੇਖੇਗਾ ਦੁੱਖਾਂ ਦੀਆਂ ਪੰਡਾਂ ਹੀ ਹੋਣਗੀਆਂ। ਇਸ ਵਾਸਤੇ ਬੰਦਾ ਮਾਇਆ 'ਚ ਪਦਾਰਥਾਂ 'ਚ ਚੰਬੜਿਆ ਹੋਇਆ ਵੀ ਇਹ ਸਦਾ ਮੇਰੇ ਨਾਲ ਰਹਿਣਗੇ, ਪਰ ਹਜ਼ੂਰ ਅੰਤਲਾ ਸਮਾਂ ਚੇਤੇ ਕਰਾ ਰਹੇ ਨੇ ਵੀ ਇੱਥੇ ਵੀ ਸਾਥ ਛੱਡ ਜਾਂਦੀ ਮਾਇਆ। ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੋ ਦੇਸ਼ ਬਣ ਗਏ ਇੱਕ ਤੋਂ ਦੋ, ਉਦੋਂ ਬੜੇ ਬੜੇ ਅਮੀਰ ਲੋਕ ਕਈ ਵਾਰੀ ਸੜਕਾਂ 'ਤੇ ਆ ਗਏ, ਬੜੇ ਲੋਕ ਬੜੀ ਬੜੀ ਜਾਇਦਾਦ ਵਾਲੇ ਬਹੁਤ ਗਰੀਬੀ ਵਿੱਚ ਚਲੇ ਗਏ। ਐਸਾ ਕਦੇ ਵੀ ਵਾਪਰ ਸਕਦਾ, ਜਿਉਂਦਿਆਂ ਵੀ ਸਾਥ ਛੱਡ ਸਕਦੀ, ਅਤੇ ਜਦੋਂ ਜਾਣਾ ਇਸ ਦੁਨੀਆ ਤੋਂ ਉਦੋਂ ਤਾਂ ਮਾਇਆ ਸਾਥ ਨਹੀਂ ਨਾ ਜਾ ਸਕਦੀ। ਦੁਨੀ ਚੰਦ ਧੁੱਪੜ ਲਾਹੌਰ ਦਾ ਰਹਿਣ ਵਾਲਾ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਤੁਰਨ ਲੱਗਿਆਂ ਉਹਨੂੰ ਸੂਈ ਦਿੱਤੀ ਸੀ ਵੀ ਸੱਜਣਾ ਆਹ ਸੰਭਾਲ ਕੇ ਰੱਖੀ। ਉਹਨੇ ਕਿਹਾ ਜੀ ਉਪਦੇਸ਼ ਦਿਓ, ਸੰਤ ਜੀ ਤੁਸੀਂ ਤੁਰ ਚੱਲੇ ਹੋ, ਜਾਂਦੇ ਕੁਛ ਸਿੱਖਿਆ ਦੇ ਜਾਓ। ਤਾਂ ਗੁਰੂ ਨਾਨਕ ਸਾਹਿਬ ਨੇ ਸੂਈ ਦਿੱਤੀ ਕਿ ਆਹ ਸਾਂਭ ਕੇ ਰੱਖੀ, ਪਰਲੋਕ ਵਿੱਚ ਤੈਥੋਂ ਲਵਾਂਗੇ। ਘਰ ਹੋ ਗਿਆ ਅਤੇ ਧਰਮ ਪਤਨੀ ਨੂੰ ਕਹਿਣ ਲੱਗਾ, ਉਹ ਜਿਹੜੇ ਸੰਤ ਆਏ ਸੀ ਉਹਨਾਂ ਸੂਈ ਦਿੱਤੀ। ਤਾਂ ਉਹ ਕਹਿਣ ਲੱਗੀ, ਭਲਿਆ ਮਾਨਸਾ, ਸੁਣਿਆ ਮੈਂ ਵੀ ਸੰਤ ਰਮਜ ਮਾਰਦੇ ਨੇ, ਰਾਜ ਨਹੀਂ ਦਿੰਦੇ। ਇਸ ਬਚਨ ਵਿੱਚ ਕੋਈ ਰਾਜ ਛੁਪਿਆ ਹੋਇਆ, ਭੇਦ ਛੁਪਿਆ ਹੋਇਆ, ਜਾ ਕੇ ਪੁੱਛ ਸੂਈ ਕਿਵੇਂ ਨਾਲ ਲੈ ਜਾਏ। ਪੁੱਛਿਆ ਹਜ਼ੂਰ ਨੂੰ, ਤਾਂ ਕਹਿਣ ਲੱਗੇ ਜਿਹੜਾ 7 ਲੱਖ ਤੂੰ ਜਮ੍ਹਾਂ ਕੀਤਾ ਅਤੇ ਝੰਡੇ ਲਾਏ ਨਾ ਆਪਣੇ ਮਕਾਨ 'ਤੇ ਵੀ 7 ਲੱਖੀ ਆ ਸ਼ਾਹੂਕਾਰ, ਇਹੋ ਚੇਤਾ ਕਰਾਉਣਾ ਸੀ ਕਿ ਸੂਈ ਜਿੰਨੀ ਚੀਜ਼ ਵੀ ਨਾਲ ਨਹੀਂ ਹੋ ਜਾਣੀ, ਇਹ 7 ਲੱਖੀ ਆ ਸ਼ਾਹੂਕਾਰ ਕਹਾਰਿਆਂ ਝੰਡੇ ਲਾ ਕੇ ਵੀ ਇਹ ਮੇਰੀ ਹੈ, ਇਹ ਤੇਰੀ ਨਹੀਂ ਹੈ, ਇਹ ਸਾਥ ਨਹੀਂ ਜਾਏਗੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜਦੋਂ ਕਾਰੂ ਬਾਦਸ਼ਾਹ ਦੇ ਮਹਿਲ ਲੱਗੇ ਗਏ ਤਾਂ ਹਜ਼ੂਰ ਨੇ ਸੁਨੇਹਾ ਭੇਜਿਆ ਅੰਦਰ ਬਾਦਸ਼ਾਹ ਨੂੰ, ਉਹਨੂੰ ਕਹੋ ਕੁਝ ਫਕੀਰ ਆਏ ਨੇ ਪਰ ਤੈਥੋਂ ਕੁਝ ਲੈਣ ਨਹੀਂ ਆਏ, ਮੰਗਣ ਨਹੀਂ ਆਏ, ਤੈਨੂੰ ਕੁਝ ਦੇਣ ਵਾਸਤੇ ਆਏ। ਉਹ ਮਾਇਆ ਦਾ ਬਹੁਤਾ ਪ੍ਰੇਮੀ ਸੀ, ਜੇ ਇੰਜ ਕਹਿੰਦੇ ਵੀ ਫਕੀਰ ਆਏ ਨੇ, ਉਹਨੇ ਸਮਝਣਾ ਸੀ ਮੰਗਤੇ ਹੋਣਗੇ, ਉਹਨੇ ਆਉਣਾ ਹੀ ਨਹੀਂ ਸੀ। ਹਜ਼ੂਰ ਨੇ ਕਿਹਾ ਫਕੀਰ ਆਏ ਨੇ ਪਰ ਤੈਥੋਂ ਮੰਗਣ ਨਹੀਂ, ਤੈਨੂੰ ਕੁਝ ਦੇਣ ਵਾਸਤੇ। ਫਿਰ ਭੱਜਾ ਆਇਆ, ਉਹਨੇ ਸਮਝਿਆ ਕੁਛ ਦੇਣਗੇ ਮਾਇਆ ਪਦਾਰਥ। ਤਾਂ ਆਉਂਦਿਆਂ ਨੂੰ ਹਜ਼ੂਰ ਠੀਕਰੀਆਂ ਇਕੱਠੀਆਂ ਕਰ ਰਿਹਾ ਸੀ, ਬਾਦਸ਼ਾਹ ਖਲੋਤਾ ਰਿਹਾ, ਕਹਿਣ ਲੱਗਾ ਫਕੀਰੋ ਇਹ ਕੀ ਕਰਦੇ। ਹਜ਼ੂਰ ਕਹਿੰਦੇ ਬਾਦਸ਼ਾਹ ਠੀਕਰੀਆਂ ਇਕੱਠੀਆਂ ਕਰ ਰਹੇ, ਕਹਿਣ ਲੱਗਾ ਇਹ ਕੀ ਕਰੋਗੇ। ਤਾਂ ਹਜ਼ੂਰ ਕਹਿੰਦੇ ਪ੍ਰਲੋਕ ਨੂੰ ਨਾਲ ਲਿਜਾਣ ਦਾ ਖਿਆਲ। ਖਿੜਖਿੜਾ ਕੇ ਹੱਸਿਆ, ਕਿਉਂਕਿ ਗੁਰੂ ਨਾਨਕ ਸਾਹਿਬ ਜੋ ਕੁਛ ਆਪ ਮੁੱਖ ਤੋਂ ਕਹਿਣਾ ਹੁੰਦਾ ਸੀ ਪਹਿਲਾਂ ਅਗਲੇ ਦੇ ਮੂੰਹ ਤੋਂ ਕਢਾ ਲੈਂਦੇ ਸੀ। ਉਹ ਖਿੜਖਿੜਾ ਕੇ ਹੱਸਿਆ, ਕਹਿਣ ਲੱਗਾ ਪਹਿਲਾਂ ਮਸਤਾਨੇ ਦਵਾਨੇ ਜਾਪਦੇ ਸੀ ਪਰ ਹੁਣ ਤਾਂ ਚੰਗੀ ਤਰ੍ਹਾਂ ਨਿਸ਼ਚਾ ਆ ਗਿਆ ਵੀ ਤੁਸੀਂ ਮਸਤਾਨੇ ਦਵਾਨੇ ਫਕੀਰ ਹੋ, ਮਤਲਬ ਦਿਮਾਗੀ ਤੌਰ 'ਤੇ ਹਿੱਲੇ ਹੋ, ਤੁਹਾਨੂੰ ਸੁੱਝ ਹੀ ਨਹੀਂ ਹੈ। ਹਜ਼ੂਰ ਕਹਿਣ ਲੱਗੇ ਕਿਉਂ ਬਾਦਸ਼ਾਹ? ਕਹਿਣ ਲੱਗਾ ਜੀ ਨਾਲ ਪ੍ਰਲੋਕ ਨੂੰ ਤਾਂ ਦੇਈ ਵੀ ਨਹੀਂ ਜਾਏਗੀ ਅਤੇ ਠੀਕਰੀਆਂ ਕਿਵੇਂ ਲੈ ਜਾਓਗੇ? ਤਾਂ ਹਜ਼ੂਰ ਕਹਿਣ ਲੱਗੇ ਬਾਦਸ਼ਾਹ ਤੈਨੂੰ ਪਤਾ ਇਸ ਗੱਲ ਦਾ? ਹੱਕਾ ਬੱਕਾ ਜਿਹਾ ਰਹਿ ਗਿਆ। ਮਹਾਰਾਜ ਕਹਿੰਦੇ ਜੇ ਤੈਨੂੰ ਪਤਾ ਤਾਂ ਤੂੰ ਮੁਰਦੇ ਪਟਾ ਕੇ ਉਹਨਾਂ ਦੇ ਮੂੰਹਾਂ 'ਚੋਂ ਵੀ ਰੁਪਈਏ ਕਢਾ ਲਏ, ਪਰਜਾ ਦੁਖੀ ਕੀਤੀ, ਕਿਸੇ ਕੋਲ ਕੌਡੀ ਰਹਿਣ ਨਹੀਂ ਦਿੱਤੀ, ਆਪਣਾ ਹੀ 40-45 ਗੰਜ ਖਜ਼ਾਨਾ ਜੋੜ ਲਿਆ, ਇਹ ਲੋਕਾਂ ਦੀਆਂ ਹਾਈ ਹਾਵੇ ਹੋ ਕੇ ਇਹ ਤੈਨੂੰ ਟਿਕਣ ਦੇਣਗੇ ਅਤੇ ਇਸ ਪ੍ਰਕਾਰ ਤੇਰੇ ਨਾਲ ਇਹ ਧਨ ਜਾਏਗਾ, ਦੱਸ ਫਿਰ। ਤਾਂ ਇਹ ਫਿਰ ਚਰਨੀ ਡਿੱਗ ਪਿਆ। ਹਜ਼ੂਰ ਕਹਿਣ ਲੱਗੇ ਦਰਵਾਜ਼ੇ ਖੋਲ੍ਹਦੇ ਵੰਡਦੇ ਪਰਜਾ ਵਿੱਚ, ਫਿਰ ਤੇਰੀ ਹਾਮੀ ਭਰ ਦਿਆਂਗੇ ਦਰਗਾਹ ਵਿੱਚ। ਇਸ ਪ੍ਰਕਾਰ ਜੋ ਬਚਨ ਹਜ਼ੂਰ ਨੇ ਕੀਤੇ ਜਨਮ ਸਾਖੀ ਵਾਲੇ ਨੇ ਤੁਕਾਂ ਬਣਾ ਕੇ ਲਿਖੀਆਂ। ਦਮੜਾ ਤਿਸੀ ਕਾ ਜੋ ਖਰਚੇ ਵੈ ਖਾਏ, ਦੇਵੈ ਦਿਲਾਵੈ ਰਜਾਵੈ ਖੁਦਾਏ, ਹੋਤਾ ਨਾ ਰੱਖੈ ਅਕੇਲਾ ਨਾ ਖਾਏ, ਤਹਿਕੀਕ ਦਿਲਦਾਨੀ ਵਹੀ ਪਿਸ਼ਤ ਜਾਏ। ਦਮੜੇ ਵਰਤਣ ਵਾਸਤੇ, ਮਨੁੱਖਾਂ ਦੇ ਵਰਤਣ ਵਾਸਤੇ, ਮਨੁੱਖ ਇਹਦੇ ਵਾਸਤੇ ਨਹੀਂ ਬਣਿਆ ਵੀ ਇਹਨੂੰ ਇਕੱਠੀ ਕਰੀ ਜਾਏ, ਵਰਤੋਂ ਵਿਹਾਰ ਲਈ ਹੈ ਮਾਇਆ। ਸੋ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਇਹ ਚੇਤਾ ਰੱਖਣਾ ਚਾਹੀਦਾ ਹੈ ਕਿ ਬਾਬਾ ਮਾਇਆ ਸਾਥ ਨਾ ਹੋਏ, ਇਹ ਨਾਲ ਨਹੀਂ ਰਹੇਗੀ। ਇਨ ਮਾਇਆ ਜੱਗ ਮੋਹਿਆ, ਇਸ ਮਾਇਆ ਨੇ ਮਨੁੱਖ ਦਾ ਮਨ ਮੋਹਿਆ, ਜਗਤ ਦੇ ਲੋਕਾਂ ਦੇ ਮਨ ਮੋਹਲੇ ਹਨ, ਕਿਉਂਕਿ ਅਗਿਆਨਤਾ ਹੈ, ਕੁਝ ਗਿਆਨ ਸਾਹਮਣੇ ਸਾਡੇ। ਸਤਿਗੁਰੂ ਜੀ ਨੇ ਜਿਹੜਾ ਕੁਝ ਸਾਡੇ ਸਾਹਮਣੇ ਉਹੀ ਵਾਰ ਵਾਰ ਉਪਦੇਸ਼ ਦਿੱਤਾ ਵੀ ਖਿਆਲ ਕਰ ਤੈਨੂੰ ਦਿਸਦਾ ਨਹੀਂ, ਜਾਣਦਾ ਬੁੱਝਦਾ ਅੰਨਾ ਹੋ ਰਿਹਾ। ਜੇ ਮੈਂ ਇੱਥੇ 5-7 ਵਾਰੀ ਬੋਲਾਂ ਕਿ ਇਸ ਦੁਨੀਆ ਤੋਂ ਮਰ ਜਾਣਾ, ਤੁਸੀਂ ਕਹੋਗੇ ਤੂੰ ਪਾਗਲ ਆ, ਕਿਹਨੂੰ ਨਹੀਂ ਪਤਾ? ਸਾਰਿਆਂ ਨੂੰ ਪਤਾ ਮਰ ਜਾਣਾ, ਪਤਾ ਹੁੰਦਿਆਂ ਵੀ ਨਹੀਂ ਪਤਾ। ਪਤਾ ਹੈ, ਅੱਖਾਂ ਖੁੱਲ੍ਹੀਆਂ ਹੋਈਆਂ, ਅੱਜ ਫਲਾਣਾ ਗੁਜ਼ਰਿਆ, ਕੱਲ੍ਹ ਫਲਾਣਾ ਗੁਜ਼ਰਿਆ ਸੀ, ਮਾਂ ਪਿਓ ਸੰਬੰਧੀ ਚਾਹ ਰਹੇ ਨੇ ਵਾਰੀ ਵਾਰੀ, ਮੈਂ ਵੀ ਨਹੀਂ ਰਹਿਣਾ, ਪਰ ਅੰਦਰ ਨਹੀਂ ਇਹ ਗੱਲ ਵਸੀ। ਪਤਾ ਹੈ ਪਰ ਅੰਦਰ ਪਤਾ ਨਹੀਂ ਹੈ, ਮਨ ਨੂੰ ਨਹੀਂ ਇਸ ਗੱਲ ਦਾ ਪਤਾ। ਮਨ ਨੇ ਇਹ ਪਤਾ, ਇਹ ਚੇਤਾ, ਇਹ ਗਿਆਨ ਭੁਲਾਇਆ ਹੋਇਆ। ਸਤਿਗੁਰੂ ਚੇਤਾ ਤਾਂ ਕਰਵਾਉਂਦੇ ਆ ਰੋਜ਼ ਬਾਣੀ ਦੁਆਰਾ, ਭਈ ਤੂੰ ਭੁਲਾਇਆ ਹੋਇਆ, ਪੱਲੇ ਬੰਨ੍ਹ ਕੇ ਰੱਖ। ਇਸ ਮਾਇਆ ਨੇ ਜਗਤ ਨੂੰ ਅਗਿਆਨਤਾ ਕਰਕੇ ਮੋਹਿਆ ਹੋਇਆ। ਵਿਰਲਾ ਬੂਝਿਆ ਕੋਈ, ਕੋਈ ਵਿਰਲਾ ਹੈ ਗੁਰਾਂ ਦੇ ਉਪਦੇਸ਼ ਨੂੰ ਮਨ 'ਚ ਵਸਾ ਕੇ ਅਸਲ ਭੇਦ ਨੂੰ ਬੁੱਝ ਲੈਂਦਾ ਹੈ। ਪਰ ਭਾਈ ਭਾਵੇਂ ਲੱਖਾਂ ਕਰੋੜਾਂ ਹਨ, ਕੁਛ ਗੋਏ ਲਿਆਇਆ ਗੋਏ ਲਈ ਕਿਆ ਤਿਸ ਡੰਫ ਪਸਾਰ, ਮੋਹਰਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ। ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ ਕਿਆ ਥੋੜ੍ਹੀ ਬਾਤ ਗੁਮਾਨ, ਜੈਸੇ ਰਹਿਣ ਪਰਾਂ ਹੋਣਾ ਉੱਠ ਚੱਲ ਸਹਿ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਗਾਤ, ਮੇਰੀ ਕਿਆ ਕਰੇ ਜਿੰਦੀਆ ਸੋ ਪ੍ਰਭ ਲੋੜ, ਸਰਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ, ਲੱਖ 84 ਭਰਮਤਿਆਂ ਦੁਲੱਭ ਜਨਮ ਪਾਇਓਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓਏ। ਵਿਰਲਾ ਹੀ ਕੋਈ ਬੁੱਝਦਾ ਹੈ, ਨਹੀਂ ਤਾਂ ਸਾਰਾ ਸੰਸਾਰ ਗ੍ਰਸਿਆ ਹੋਇਆ ਇੱਥੇ ਹੀ ਫਸਿਆ ਹੋਇਆ ਮਾਇਆ 'ਚ। ਹਜ਼ੂਰ ਕਹਿੰਦੇ ਨੇ ਮਨ ਹਾਲੀ, ਜਿਵੇਂ ਮਨ ਸਰੀਰਕ ਤੌਰ 'ਤੇ ਹਾਲੀ ਬਣ ਕੇ ਹਲਵਾਈ ਦਾ ਨਾ ਉੱਦਮੀ ਹੁੰਦਾ ਹਾਲੀ, ਰਾਤ ਉੱਠ ਕੇ ਲੋਕ 12 ਵਜੇ ਤੋਂ ਬਾਅਦ ਹਲ ਵਾਹੁਣ ਜਾਂਦੇ ਸੀ ਵੀ ਜੇ ਨਾ ਗਏ ਜੋਤਾ ਖੁੰਝ ਗਿਆ ਬੱਤਰ ਲੰਘ ਜਾਏਗਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਮਨ ਨੂੰ ਹਾਲੀ ਬਣਾ ਉੱਦਮੀ, ਕਿਰਸਾਣੀ ਕਰਨੀ, ਅਤੇ ਕਿਰਸਾਣੀ ਕਿਹੜੀ ਹੈ? ਸ਼ੁਭ ਕਰਨੀ, ਜਿਹੜੇ ਸ਼ੁਭ ਗੁਣ ਹਨ ਧਾਰਨ ਕਰਕੇ ਰੱਖਣੇ, ਕਰਨੀ ਚੰਗੀ, ਕਰਤੂਤ ਚੰਗੀ ਕਰਨੀ, ਬੁਰੇ ਕਰਮ ਤਿਆਗਣ, ਇਹ ਕਿਰਸਾਣੀ ਖੇਤੀਬਾੜੀ ਕਰਨੀ ਹੈ। ਸ਼ਰਮ ਪਾਣੀ ਤਨ ਖੇਤ, ਇਹ ਸਰੀਰ ਤੇਰਾ ਖੇਤ ਹੈ, ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰਸੇਵੋ ਨੀਤ। ਇਹ ਤਨ ਖੇਤ ਹੈ ਜਿਹੜੀ ਵਿਕਾਰਾਂ ਵੱਲੋਂ ਲੱਜਾ ਰੱਖਣੀ ਹੈ, ਇਹਨੂੰ ਸ਼ਰਮ ਕਿਹਾ ਜਾਂਦਾ। ਸਰਮ ਨਾਮ ਮਿਹਨਤ ਦਾ ਵੀ ਹੈ, ਜਿਹੜੀ ਨਾਮ ਦੀ ਮਿਹਨਤ ਕਰਨੀ ਹੈ, ਕਮਾਈ ਕਰਨੀ, ਸਿਮਰਨ ਕਰਨਾ, ਨਿੰਦਿਆ ਚੁਗਲੀ ਤੋਂ ਤਿਆਗ ਕਰਨਾ, ਇਹ ਧਰਮ ਦੀ ਕਮਾਈ, ਪਰਮਾਰਥਕ ਕਮਾਈ, ਮਿਹਨਤ। ਇਹ ਪਾਣੀ ਲਾਉਣਾ, ਇਹ ਸਰੀਰ ਰੂਪੀ ਖੇਤ ਵਿੱਚ ਪਾਣੀ ਲਾਉਣਾ, ਸ਼ਰਮ ਵਿਕਾਰਾਂ ਵੱਲੋਂ ਲੱਜਾ ਰੱਖਣੀ ਹੈ। ਨਾਮ ਬੀਜ, ਅਤੇ ਬੀਜ ਹੋਵੇਗਾ ਤਾਂ ਫਿਰ ਉੱਗੇਗਾ ਅਤੇ ਖੇਤੀ ਹੋਵੇਗੀ, ਨਾਮ ਹੀ ਬੀਜ ਹੈ। ਅਤੇ ਜੇ ਨਾਮ ਬੀਜ ਬੀਜ ਦੀਏ ਖੇਤ ਵਿੱਚ, ਛੱਟਾ ਦੇ ਦਈਏ ਜਾਂ ਕੇਰ ਦਈਏ ਪੋਰ ਦਈਏ, ਅਤੇ ਸੁਹਾਗਾ ਨਾ ਮਾਰੀਏ ਤਾਂ ਜਾਨਵਰ ਚੁੱਗ ਜਾਂਦੇ ਨੇ। ਇਸੇ ਪ੍ਰਕਾਰ ਨਾਮ ਦਾ ਬੀਜ ਤਾਂ ਬੀਜੋ, ਪਰ ਇਹਨੂੰ ਸਾਂਭ ਕੇ ਰੱਖਣ ਲਈ, ਨਾਮ ਜਪਣਾ ਬੜਾ ਕਠਿਨ ਹੈ, ਪਰ ਇਹਦੋਂ ਵੀ ਵੱਡਾ ਕਠਿਨ ਹੈ ਨਾਮ ਦੀ ਕਮਾਈ ਨੂੰ ਸਾਂਭਣਾ। ਅਸੀਂ ਸਾਂਭਦੇ ਨਹੀਂ, ਜੇ ਥੋੜ੍ਹਾ ਬਹੁਤਾ ਵਾਹਿਗੁਰੂ ਕਰਦੇ ਹਾਂ ਤਾਂ ਸਾਂਭਦੇ ਨੇ, ਨਿੰਦਿਆ ਚੂਲੀ 'ਚ ਮਨ ਗਲਤਾਨ ਹੋਇਆ ਹੋਇਆ, ਔਰ ਪਦਾਰਥ ਮੰਗੀ ਜਾਂਦੇ। ਨਾਮ ਦੀ ਕਮਾਈ ਫਲੀ ਪੂਤ ਤਾਂ ਹੋਵੇਗੀ ਜੇ ਇੱਛਾ ਤਿਆਗ ਦਿਆਂਗੇ ਪਦਾਰਥਾਂ ਦੀ, ਸੰਤੋਖ ਅੰਦਰ ਪੈਦਾ ਕਰਾਂਗੇ, ਅਤੇ ਫਿਰ ਇਹ ਸੁਹਾਗਾ ਹੋਵੇਗਾ ਇਸ ਨਾਮ ਦੇ ਬੀਜ ਨੂੰ ਸਾਂਭ ਕੇ ਰੱਖਣ ਲਈ, ਵੀ ਉੱਗ ਪਵੇ ਫਲੀ ਪੂਤ ਹੋਵੇ। ਨਾਮ ਦਾ ਬੀਜ ਹੈ, ਸ਼ਰਧਾ ਦੀ ਜੜ ਹੈ, ਪ੍ਰੇਮ ਦੇ ਅੰਕੂਰ ਹਨ, ਸਤ ਸੰਤੋਖ ਦੇ ਪੱਤਰੇ ਹਨ, ਔਰ ਇਸ ਤਰ੍ਹਾਂ ਧਰਮ ਦਾ ਫੁੱਲ ਹੈ, ਅਤੇ ਗਿਆਨ ਆਤਮ ਗਿਆਨ ਦਾ ਫਲ ਹੈ। ਨਾਮ ਬੀਜ, ਸੰਤੋਖ, ਸੁਹਾਗਾ, ਰੱਖ ਗਰੀਬੀ ਵੇਸ, ਜਿਹੜਾ ਮਾਨਸਿਕ ਤੌਰ 'ਤੇ ਨਿਮਰਤਾ ਵਾਲਾ ਭੇਸ ਧਾਰ, ਗਰੀਬੀ ਮੰਨੇ ਨਿਮਰਤਾ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਸਾਗਿਆ ਕੋ ਨਾ ਟਿਕਿਆ ਵਿਕਾਰੀ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ 'ਚ ਬਾਬਾ ਪਹਿਦਾ ਸੱਚਖੰਡ ਨੌਨਦ ਨਾਮ ਗਰੀਬੀ ਪਾਈ, ਇਹ ਗਰੀਬੀ ਹੋਰ ਨਹੀਂ ਕਿਤੇ ਲੱਭੇਗੀ। ਤਪੱਸਵੀਆਂ ਨੇ ਹੰਕਾਰ ਕੀਤਾ, ਦਾਨੀਆਂ ਨੇ ਹੰਕਾਰ ਕੀਤਾ, ਯੋਗੀਆਂ ਨੇ ਹੰਕਾਰ ਸਿਰ 'ਤੇ ਚੱਕ ਲਿਆ, ਪਰ ਗੁਰੂ ਬਾਬਾ ਜੀ ਨੇ 10 ਜਾਮਿਆਂ 'ਚ ਅਤੰਤ ਗਰੀਬੀ ਧਾਰ ਕੇ ਵਿਖਾਈ, ਯਥਾਰਥ ਰੂਪ 'ਚ ਨਿਮਰਤਾ ਰੱਖੀ, ਸਾਨੂੰ ਉਪਦੇਸ਼ ਦਿੱਤਾ ਇਹ ਸਰੀਰ ਦਾ ਕਾਹਦਾ ਮਾਣ, ਇਹ ਖਿਣ ਭੰਗਰ ਹੈ, ਮਿੱਟੀ ਸਵਾਹ ਦੀ ਮੁੱਠ ਹੈ, ਇਹ ਛੱਡ ਦਿਓ। ਇਸ ਤਰ੍ਹਾਂ ਨਿਮਰਤਾ ਧਾਰਨੀ, ਇਹ ਰੱਖਿਆ ਕਰਨੀ, ਇਹ ਰਖਵਾਲਾ ਹੈ, ਖੇਤ ਦੀ ਰਖਵਾਲੀ ਕਰਨ ਵਾਲਾ। ਭਾਉ ਕਰਮ ਕਰ ਜਮਸੀ, ਵਾਹਿਗੁਰੂ ਦੇ ਕਰਮ ਬਖਸ਼ਿਸ਼ ਦੁਆਰਾ ਭਾਉ ਪ੍ਰੇਮ ਜਿਹੜਾ ਨਾ ਇਹ ਜੰਮੇਗਾ, ਜਿਵੇਂ ਖੇਤੀ ਜੰਮਦੀ ਹੈ ਨਾ, ਉੱਗਦੀ ਹੈ, ਉੱਗਣ ਦਾ ਅਰਥ ਹੈ ਇੱਥੇ। ਇਸ ਤਰ੍ਹਾਂ ਪ੍ਰੇਮ ਜੰਮ ਪਏਗਾ ਸੇ ਘਰ ਭਾਗਠ ਦੇ, ਜਿਹਨਾਂ ਘਰਾਂ 'ਚ ਹਿਰਦਿਆਂ 'ਚ ਪ੍ਰੇਮ ਨੇ ਜਨਮ ਲਿਆ ਹੈ ਉਹ ਭਾਗਠੜੇ ਧਨਾੜ ਬਣ ਗਏ। ਅੱਗੇ ਹਜ਼ੂਰ ਕਹਿੰਦੇ ਨੇ ਹਾਣ ਹੱਟ ਕਰ ਜਾਰ ਜਾ, ਆਪਣੀ ਉਮਰ ਤੇਰੀ ਘੱਟਦੀ ਜਾ ਰਹੀ, ਇਸ ਕਰਕੇ ਹਰ ਇੱਕ ਸਵਾਸ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਲਾ, ਇਹ ਹੱਟੀ ਕਰਨੀ। ਉਮਰ ਘੱਟਦੀ ਜਾ ਰਹੀ ਦਾ ਚੇਤਾ ਰੱਖਣਾ, ਹਾਣ ਨਾਸ ਹੁੰਦੀ ਜਾ ਰਹੀ ਉਮਰ, ਇਹ ਹੱਟੀ ਕਰ। ਸੱਚ ਨਾਮ ਕਰਵੱਥ, ਸੱਚੇ ਨਾਮ ਨੂੰ ਵਸਤੂ ਬਣਾ ਦੁਕਾਨਦਾਰੀ ਕਰਨ ਲਈ। ਸੁਰਤ ਸੋਚ ਕਰ ਭਾਂਡ ਸਾਲ, ਸੁਰਤ ਨੂੰ ਸੁੱਚ ਪਵਿੱਤਰਤਾ ਵਾਲੀ ਕਰ, ਆਪਣੀ ਸੁਰਤ ਵਿੱਚ ਪਵਿੱਤਰਤਾ ਵਸਾ, ਬੁਰੇ ਕਰਮ ਤਿਆਗ ਦੇ। ਇਹ ਆ ਭਾਂਡ ਸਾਲ, ਭਾਂਡੇ ਜਿਨ੍ਹਾਂ ਵਿੱਚ ਵਸਤੂਆਂ ਪਾਈਆਂ ਹੁੰਦੀਆਂ ਦੁਕਾਨਾਂ 'ਤੇ ਰੱਖੇ ਹੁੰਦੇ ਨੇ ਭਾਂਡੇ, ਇਹ ਭਾਂਡ ਸਾਲ ਹੈ, ਤਿਸ ਵਿੱਚ ਤਿਸੋਂ ਰੱਖ। ਇਸ ਭਾਂਡ ਸਾਲ ਵਿੱਚ ਤਿਸ ਨਾਮ ਦੇ ਸੌਦੇ ਨੂੰ ਸਾਂਭ ਕੇ ਰੱਖ। ਵਣਜਾਰਿਆਂ ਸਿਉਂ ਵਣਜ ਕਰ ਲੈ ਲਾਹਾ ਮਨ ਹੱਸ, ਵਣਜਾਰੇ ਸਿੱਖ ਆਮ ਦੇ ਸ਼ਬਦ ਲੰਘਾਵਣ ਹਾਰ। ਵਣਜਾਰੇ ਵਪਾਰੀ ਯਾਨੀ ਕਿ ਰੱਬ ਦੀ ਬੰਦਗੀ ਕਰਨ ਵਾਲੇ ਲੋਕ, ਉਹਨਾਂ ਗੁਰਮੁਖਾਂ ਸਤਸੰਗੀਆਂ ਨਾਲ ਮਿਲ ਕੇ ਤੂੰ ਵੀ ਵਾਹਿਗੁਰੂ ਦੇ ਨਾਮ ਦਾ ਵਣਜ ਵਪਾਰ ਕਰ, ਅਤੇ ਇਸ ਜੀਵਨ ਦਾ ਲਾਭ ਲੈ, ਮਨ ਕਰਕੇ ਹੱਸ, ਪ੍ਰਸੰਨ ਹੋ ਕੇ ਰਹੇਗਾ। ਇੱਥੇ ਵੀ ਪ੍ਰਸੰਨ ਰਹੇਗਾ, ਪ੍ਰਸੰਨਤਾ ਸਹਿਤ ਹੀ ਜਾਏਗਾ। ਸੁਣ ਸਾਸਤ ਸੌਦਾਗਰੀ, ਧਾਰਮਿਕ ਗ੍ਰੰਥਾਂ ਨੂੰ ਜਿਹੜਾ ਸੁਣਨਾ ਨਾ ਉਪਦੇਸ਼, ਇਹ ਸੌਦਾਗਰੀ ਕਰਨੀ, ਵਪਾਰ ਕਰਨਾ। ਸੱਤ ਘੋੜੇ ਲੈ ਚੱਲ, ਜਿਹੜਾ ਸੱਤ ਸੰਤੋਖ ਆਦਿਕ ਸ਼ੁਭ ਗੁਣ ਹਨ, ਸਤਨਾਮ ਉੱਚੇ ਆਚਰਣ ਦਾ, ਇਹ ਘੋੜੇ ਲੈ ਕੇ ਚੱਲ, ਇਹਨਾਂ ਦਾ ਵਪਾਰ ਕਰ। ਖਰਚ ਬੰਨ ਚੰਗਿਆਈਆਂ, ਸ਼ੁਭ ਗੁਣ ਚੰਗਿਆਈਆਂ ਦੇ ਖਰਚਾ ਪੱਲੇ ਬੰਨ ਲੈ। ਮਤ ਮਨ ਜਾਣਿਆ ਕੱਲ੍ਹ, ਮਨਾ ਮਤ ਜਾਣ ਕੇ ਕੱਲ੍ਹ ਨੂੰ ਕਰਾਂਗੇ ਕੰਮ, ਨਹੀਂ ਹੁਣੇ ਕਰ, ਹੁਣੇ। ਕਬੀਰ ਕਾਲ ਕਰਨ ਤਾਂ ਅਭੈ ਕਰ, ਅਬ ਕਰਤਾ ਸੋਏ ਤਾਲ, ਪਾਸ਼ਾ ਕਛੂ ਨਾ ਹੋਏਗਾ ਜਬ ਸਿਰ ਭਰੇ ਆਵੇ ਕਾਲ। ਨਿਰੰਕਾਰ ਕਹਿ ਦੇਸ਼ ਜਾਹੇ ਤਾਂ ਸੁੱਖ ਲਹੇ ਮਹੱਲ, ਆਕਾਰ ਤੋਂ ਰਹਿਤ ਜੋ ਨਿਰੰਕਾਰ ਹੈ ਪਰਮੇਸ਼ਰ ਕੁਦਰਤ ਦਾ ਸਾਜਣ ਹਾਰ ਕਾਦਰ। ਉਸ ਨਿਰੰਕਾਰ ਦੇ ਦੇਸ਼ ਚਲਿਆ ਜਾਏਗਾ, ਸੱਚ ਖੰਡ ਵਸੈ ਨਿਰੰਕਾਰ, ਬੇਗਮਪੁਰਾ ਸ਼ਹਿਰ ਕੋ ਨਾਂ, ਰਵਿਦਾਸ ਜੀ ਨੇ ਕਿਹਾ। ਤਾਂ ਸਰੂਪ ਰੂਪੀ ਮਹੱਲ ਦਾ ਸੁੱਖ ਤੂੰ ਪ੍ਰਾਪਤ ਕਰੇਗਾ। ਲਾਏ ਚਿੱਤ ਕਰ ਚਾਕਰੀ, ਆਪਣਾ ਚਿੱਤ ਲਾ ਵਾਹਿਗੁਰੂ ਦੇ ਸਿਮਰਨ ਵਿੱਚ, ਇਹ ਚਾਕਰੀ ਕਰਨੀ, ਨੌਕਰੀ ਕਰਨੀ ਹੈ। ਮਨ ਨਾਮ ਕਰ ਕੰਮ, ਜਿਹੜਾ ਨਾਮ ਨੂੰ ਮਨ 'ਚ ਮੰਨ ਲੈਣਾ ਹੈ, ਅਸੀਂ ਨਹੀਂ ਮੰਨਿਆ, ਮੱਥਾ ਟੇਕਦੇ ਹਾਂ ਅਸੀਂ, ਪਰ ਨਾਮ ਜਪਣ ਨੂੰ ਮਨ ਨਹੀਂ ਸਾਡਾ ਮੰਨਿਆ, ਕਿਉਂਕਿ ਨਾਮ ਦੀ ਮਹਾਨਤਾ ਨਹੀਂ ਇਹਦੇ ਅੰਦਰ ਪ੍ਰਗਟ ਹੋਈ, ਵਡਿਆਈ ਨੂੰ ਸਮਝਿਆ ਨਹੀਂ। ਜਿਹਨੇ ਮੰਨ ਲਿਆ, ਜਿਹਨੇ ਸੁਣ ਕੇ ਮੰਨਿਆ, ਤਿੰਨ ਮਨ ਧਿਆਇਆ ਹਰ ਸੋਇਆ, ਜਿਹਦਾ ਮਨ ਮੰਨ ਗਿਆ ਉਹ ਜਪਣ ਵੀ ਲੱਗ ਪਿਆ। ਹਜ਼ੂਰ ਕਹਿੰਦੇ ਨੇ ਨਾਮ ਦਾ ਉਪਦੇਸ਼, ਗੁਰੂ ਦਾ ਮੰਨਣਾ, ਇਹ ਕੰਮ ਕਰਨਾ ਹੈ। ਬੰਨ ਬਦੀਆਂ ਕਰ ਧਾਵਣੀ, ਜਿਹੜੀਆਂ ਬਦੀਆਂ ਹਨ ਉਹਨਾਂ ਨੂੰ ਬੰਨ ਲੈਣਾ, ਭਾਵ ਕਿ ਬਦੀਆਂ ਕਰਨੋਂ ਮਨ ਨੂੰ ਬੰਨ ਲੈਣਾ, ਹਟਾ ਲੈਣਾ। ਇਹ ਧਾਵਣੀ ਦੌੜ ਭੱਜ ਕਰਨੀ, ਨੌਕਰ ਜਿਵੇਂ ਦੌੜ ਭੱਜ ਕਰਕੇ ਨੌਕਰੀ ਕਰਦੇ ਨਾ, ਚਾਕਰੀ ਕਿਸੇ ਦੀ, ਇਸ ਤਰ੍ਹਾਂ ਬਦੀਆਂ ਨੂੰ ਬੰਨ ਲੈਣਾ ਇਹ ਧਾਵਣੀ ਹੈ, ਦੌੜ ਭੱਜ ਹੈ। ਤਾਂ ਕੋ ਆਖੇ ਧਨ, ਤਾਂ ਕੋਈ ਤੈਨੂੰ ਸ਼ਾਬਾਸ਼ ਸ਼ਾਬਾਸ਼ ਧਨ ਧਨ ਕਹੇਗਾ, ਧਨ ਧਨ ਕਹਿ ਜਨ ਕੋਏ ਸਭ ਕੋਏ, ਇਸ ਪ੍ਰਕਾਰ ਸਲਾਉਣਾ। ਨਾਨਕ ਵੇਖੈ ਨਦਰ ਕਰ, ਚੜ੍ਹੈ ਚਵੱਗਣ ਵੰਨ, ਫਿਰ ਪਰਮਾਤਮਾ ਅਕਾਲ ਪੁਰਖ ਆਪਣੀ ਮਿਹਰ ਦੀ ਨਜ਼ਰ ਕਰਕੇ ਤੇਰੇ ਵੱਲ ਵੇਖੇਗਾ, ਤਾਂ ਚੌਗੁਣਾ ਵੰਨ ਮਹਿਣੇ ਰੰਗ ਚੜ੍ਹ ਜਾਏਗਾ। ਪਰਮੇਸ਼ੁਰ ਦੀ ਭਗਤੀ ਦਾ, ਪ੍ਰੇਮ ਦਾ ਚੌਗੁਣਾ ਰੰਗ ਚੜ੍ਹ ਜਾਏਗਾ ਤੇਰੇ ਮਨ ਦੇ, ਤਾਂ ਹੀ ਇਸ ਮਾਰਗ 'ਤੇ ਚੱਲ। ਇਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਸ਼ਬਦ ਰਾਹੀਂ ਸਾਡੇ ਤਾਈਂ ਉਪਦੇਸ਼ ਦਿੱਤਾ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀ ਆ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।